प्रगट भई सगले जुग अंतर गुरु नानक की वडियाई। मैं मूरख की केतक बात है कोट परादी तरियारे गुरु नानक जिन सुनिया पिखिया से फिर घर बास ना परियारे। जेता जियो पिंड सब तेरा तू अंतर जामी पुरख भगवान दासन दास कह जन नानक जे हा तू कराखे जे हा तू कराहे ते हा हौ करी वखियान ना हौ जति सती नहीं पड़या मूरख मुगदा जन्म भया परनवत नानक तिन की शरणा जिन तू नाही विसरया। परनवत नानक तिन की शरणा जिन तू नाही विसरया। परम सत्कार योग शब्द गुरु परमेश्वर जी दा निज स्वरूप बाणी गुरु गुरु है बाणी तन तन सतगुरु गुरु ग्रंथ साहिब सचे पातशाह जी दी पावन पवित्र हजूरी अंदर तन गुरु नानक साहिब कृपालू सतगुरु जी दा आप जी आगमन पुरब मना रहे हो। अमृत बचना दा कीर्तन अमृत वेले तो आप जी ने श्रवण कीता है। आओ सतगुरु की कृपा द्वारा धन गुरु नानक साहिब जी दे अमृत बचन और हजूर दे इतिहासक ਜੀਵਨ ਵਿੱਚੋਂ ਆਪਾਂ ਕੁਛ ਵਿਚਾਰ ਕਰ ਸਕੀਏ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਆਪ ਕਿਰਪਾਲਤਾ ਕਰਕੇ ਇਕਾਗਰਤਾ ਬਖਸ਼ੋ। ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕਰੀਏ, ਸੱਚੇ ਪਾਤਸ਼ਾਹ ਆਪ ਸਾਡੇ ਅੰਦਰ ਨੂੰ ਟਿਕਾ, ਆਪ ਸਾਡੇ ਅੰਦਰ ਨੂੰ ਭਾਵਨਾ ਸ਼ਰਧਾ ਦੀ ਦਾਤ ਬਖਸ਼ ਦੇਵੋ। ਕਿਰਪਾਲੂ ਸਤਿਗੁਰੂ ਵਿੱਚ ਵਰਤ ਕੇ ਵਿਚਾਰ ਕਰਾ ਲਵੋ, ਕਰੋ ਬਖਸ਼ਿਸ਼ ਗੁਰੂ, ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜਿੱਥੇ ਆਪਾਂ ਜੀਵਨ ਚਰਿੱਤਰ ਵਿੱਚੋਂ ਮਨੁੱਖਤਾ ਨੂੰ ਦਿੱਤੇ ਹੋਏ ਉਪਦੇਸ਼ ਨੂੰ ਵਿਚਾਰਨੇ ਹਾਂ, ਧੰਨ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਦੇ ਵਿੱਚ ਸੰਖੇਪ ਰੂਪ ਵਿੱਚ ਕੁਝ ਪੌੜੀਆਂ ਦੇ ਅੰਦਰ ਅੰਕਿਤ ਕੀਤਾ ਹੈ। ਉਸ ਤੋਂ ਬਾਅਦ ਸਾਡੇ ਕੋਲ ਜਨਮ ਸਾਖੀਆਂ ਨੇ, ਜਿਵੇਂ ਪੁਰਾਤਨ ਜਨਮ ਸਾਖੀ, ਭਾਈ ਬਾਲੇ ਵਾਲੀ ਜਨਮ ਸਾਖੀ, ਬਾਬਾ ਮਿਹਰਬਾਨ ਵਾਲੀ ਖਾਰਜੀ ਵਾਲੀ ਜਨਮ ਸਾਖੀ, ਤੇ ਇਸ ਤੋਂ ਇਲਾਵਾ ਸਾਡੇ ਕੋਲ ਸ਼ਹੀਦ ਭਾਈ ਮਨੀ ਸਿੰਘ ਉਹਨਾਂ ਦੀ ਲਿਖੀ ਕੋਈ ਜਨਮ ਸਾਖੀ। ਇਹਨਾਂ ਸਾਖੀਆਂ ਤੋਂ ਇਲਾਵਾ ਗੁਰੂ ਮਹਿਮਾ ਨੂੰ ਬਿਆਨ ਕਰਨ ਵਾਲੇ ਮਹਿਮਾ ਪ੍ਰਕਾਸ਼, ਗੁਰੂ ਨਾਨਕ ਪ੍ਰਤਾਪ ਗ੍ਰੰਥ ਗੁਰੂ ਨਾਨਕ ਪ੍ਰਕਾਸ਼ ਜੋ ਅਸੀਂ ਕਥਾ ਸ਼ਾਮ ਨੂੰ ਸਰਵਣ ਕਰਨੇ ਹਾਂ, ਗੁਰਪ੍ਰਤਾਪ ਸੂਰਜ ਵੀ ਕਿਹਾ ਜਾਂਦਾ ਹੈ, ਪਰ ਇਹ ਅਰਜ਼ ਮੈਂ ਕਰ ਦੇਵਾਂ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੀਵਨ ਗੁਰੂ ਨਾਨਕ ਪ੍ਰਕਾਸ਼ ਵਿੱਚ ਹੈ, ਨਾਨਕ ਪ੍ਰਕਾਸ਼ ਵਿੱਚ ਹੈ, ਤੇ ਦੂਸਰੇ ਪਾਤਸ਼ਾਹ ਤੋਂ ਲੈ ਕੇ ਦਸਮੇਸ਼ ਪਾਤਸ਼ਾਹ ਜੀ ਤੱਕ ਜੋ ਜੀਵਨ ਹੈ ਉਸ ਗ੍ਰੰਥ ਦਾ ਨਾਮ ਦਿੱਤਾ ਗਿਆ ਸ੍ਰੀ ਗੁਰਪ੍ਰਤਾਪ ਸੂਰਜ। ਜਿੱਥੇ ਅਸੀਂ ਇਤਿਹਾਸਕ ਗ੍ਰੰਥਾਂ ਵਿੱਚੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਜੀਵਨ ਨੂੰ ਪੜ੍ਹਦੇ ਵਿਚਾਰਨੇ ਹਾਂ, ਉੱਥੇ ਅੱਜ ਇੱਕ ਸ਼ਬਦ ਆਧਾਰ ਬਣਾਇਆ। ਆਪਾਂ ਬੜੀ ਵਾਰੀ ਇਹ ਸ਼ਬਦ ਸੁਣਨੇ ਵੀ ਹਾਂ ਤੇ ਅੱਜ ਵੀ ਅਸੀਂ ਪੜ੍ਹਾਂਗੇ ਗਾਵਾਂਗੇ ਕਿ ਸਤਿਗੁਰ ਨਾਨਕ ਪ੍ਰਗਟਿਆ, ਜਾਂ ਬਚਨ ਪੜ੍ਹਾਂਗੇ ਕੱਲ ਤਾਰਨ ਗੁਰੂ ਨਾਨਕ ਆਇਆ, ਜਾਂ ਬਚਨ ਪੜ੍ਹੇ ਜਾਣਗੇ ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ। ਪਰ ਇਸ ਦੇ ਨਾਲ ਅੱਜ ਚਿੱਤ ਵਿੱਚ ਇੱਕ ਖਿਆਲ ਆਇਆ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਆਪ ਹੀ ਉਹਨਾਂ ਦੇ ਪਵਿੱਤਰ ਬਚਨਾਂ ਵਿੱਚੋਂ ਪੁੱਛ ਲਈਏ ਕਿ ਹੇ ਸੱਚੀ ਸਰਕਾਰ ਸੱਚੇ ਪਾਤਸ਼ਾਹ ਜੀ, ਜਿਸ ਵੇਲੇ ਆਪ ਜਗਤ ਜਲੰਦੇ ਨੂੰ ਠਾਰਨ ਵਾਸਤੇ ਰਹਿਮਤਾਂ ਦਾ ਮੀਂਹ ਵਰਸਾਣ ਆਏ ਤੇ ਕਿ ਸਮਾਜ ਦੇ ਸਾਰੇ ਵਰਗ ਤੁਹਾਨੂੰ ਪਹਿਚਾਣ ਗਏ, ਕਿ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਇਹ ਜਗਤ ਗੁਰੂ ਬਾਬਾ ਧੰਨ ਗੁਰੂ ਨਾਨਕ ਸਾਹਿਬ ਨੇ, ਹਜ਼ੂਰ ਨੇ ਆਪਣੇ ਜੀਵਨ ਨਾਲ ਸੰਬੰਧਿਤ ਜਿੱਥੇ ਰੂਹਾਨੀਅਤ ਉਪਦੇਸ਼ ਲਈ ਸਾਨੂੰ ਗੁਰੂ ਕਾ ਸ਼ਬਦ ਦਿੱਤਾ ਹੈ, ਉੱਥੇ ਆਪਣੇ ਜੀਵਨ ਨਾਲ ਸੰਬੰਧਿਤ ਕੁਝ ਇਤਿਹਾਸਕ ਤੱਥ ਨੇ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਾਬਾ ਜੀ ਨੇ ਦਰਜ ਕੀਤਾ ਹੈ। ਖੈਣ ਉਹ ਸ਼ਬਦ ਰੂਪ ਸਿਧਾਂਤ ਰੂਪ ਨੇ, ਪਰ ਉਹਨਾਂ ਵਿੱਚੋਂ ਵੀ ਕਿਰਪਾਲੂ ਦਾਤਾ ਜੀ ਨੇ ਆਪਣੇ ਇਤਿਹਾਸ ਨਾਲ ਸੰਬੰਧਿਤ ਜਿਹੜੇ ਘਟਨਾਵਾਂ ਨੇ ਉਹਨਾਂ ਨੂੰ ਸ਼ਬਦ ਦਾ ਰੂਪ ਦੇ ਦਿੱਤਾ। ਗੁਰੂ ਗ੍ਰੰਥ ਸਾਹਿਬ ਦੇ 19 ਰਾਗ ਨੇ ਜਿਨ੍ਹਾਂ ਵਿੱਚ ਮੇਰੇ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਦੀ ਅੰਮ੍ਰਿਤ ਬਾਣੀ ਹੈ। ਇਹਨਾਂ 19 ਰਾਗਾਂ ਤੋਂ ਇਲਾਵਾ ਇੱਕ ਅੰਮ੍ਰਿਤ ਬਚਨ ਅਸੀਂ ਹਰ ਰੋਜ਼ ਪੜ੍ਹਦੇ ਹਾਂ। ਉਹ ਅੰਮ੍ਰਿਤ ਬਚਨ ਜਪਜੀ ਸਾਹਿਬ ਦੀ ਬਾਣੀ ਹੈ। ਇਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਚਾਰਨ ਕੀਤੀ, ਪਰ ਇਸ ਬਾਣੀ ਦੇ ਉੱਪਰ ਕਿਸੇ ਰਾਗ ਦੀ ਬੰਦਿਸ਼ ਨਹੀਂ। ਮੈਂ ਸਿਰਫ ਸੰਖੇਪ ਵਿੱਚ, ਕਿਉਂਕਿ ਆਪਾਂ ਗੁਰੂ ਜੀ ਦੇ ਉਪਦੇਸ਼ ਦੀ, ਸਿਧਾਂਤ ਦੀ, ਗੁਰੂ ਜੀ ਸਾਨੂੰ ਕਹਿ ਕੀ ਕਹੇ ਨੇ ਤੇ ਕੀ ਉਪਦੇਸ਼ ਸਾਨੂੰ ਦਿੰਦੇ ਪਏ ਨੇ, ਜੇ ਅਸੀਂ ਉਸ ਸਿਧਾਂਤ ਨੂੰ, ਉਸ ਉਪਦੇਸ਼ ਨੂੰ, ਉਸ ਸ਼ਬਦ ਨੂੰ ਆਪਣੀ ਜ਼ਿੰਦਗੀ ਵਿੱਚ ਅਮਲੀ ਜਾਮਾ ਪਹਿਨਾ ਰਹੇ ਹਾਂ, ਤੇ ਫਿਰ ਸੱਚ ਜਾਣੋ ਮੇਰੇ ਗੁਰੂ ਨਾਨਕ ਸਾਹਿਬ ਦਾ ਮਨਾਇਆ ਹੋਇਆ ਪੁਰਬ ਪ੍ਰਵਾਨ ਹੈ। ਜੇ ਕੇਵਲ ਅਸੀਂ ਗਾਉਂਦੇ ਰਹਿ ਬਾਬਾ ਨਾਨਕ ਤੂੰ ਆ ਗਿਓ, ਪਰ ਆ ਕੇ ਜਿਹੜੀਆਂ ਗੱਲਾਂ ਸਾਨੂੰ ਦੱਸੀਆਂ ਉਹ ਅਸੀਂ ਸੁਣੀਆਂ ਵੀ ਨਾ ਤੇ ਮੰਨੀਆਂ ਵੀ ਨਾ, ਸਿਰਫ ਉਹਦੇ ਗੀਤ ਹੀ ਗਾਉਂਦੇ ਰਹੇ, ਪਰ ਉਹਦੇ ਗੀਤ ਗਾਉਣ ਤੋਂ ਬਾਅਦ ਆਪਣੇ ਅੰਦਰ ਨਾ ਵਸਾਏ। ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ ਦੀ ਬਾਣੀ ਦੀਆਂ 38 ਪੌੜੀਆਂ ਨਾਲ 2 ਸ਼ਲੋਕ ਨੇ। ਇਸ ਨੂੰ ਹਜ਼ੂਰ ਕਿਰਪਾਲੂ ਜੀ ਨੇ ਮਿਹਰ ਕੀਤੀ ਹੈ। ਇਸ ਉੱਪਰ ਰਾਗ ਦੀ ਕੋਈ ਬੰਦਿਸ਼, ਰਾਗ ਦੀ ਕੋਈ ਪਾਬੰਦੀ ਨਹੀਂ। ਦੂਸਰੀ ਇੱਕ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਐਸੀ ਹੈ ਗੁਰੂ ਨਾਨਕ ਸਾਹਿਬ ਦੇ ਬਚਨ, ਪਰ ਉਸ ਉੱਪਰ ਵੀ ਰਾਗ ਦੀ ਕੋਈ ਬੰਦਿਸ਼ ਨਹੀਂ। ਉਹ ਬਾਣੀ ਦਾ ਸਰਲੇਖ ਹੀ ਇਹ ਵੇ ਕਿ ਸ਼ਲੋਕ 12 ਤੇ ਵਧੀਕ। ਉਸ ਵਿੱਚ ਗੁਰੂ ਨਾਨਕ ਸਾਹਿਬ ਦੇ ਸ਼ਲੋਕ ਨਹੀਂ, ਪਰ ਕਿਰਪਾਲੂ ਦਾਤਾ ਜੀ ਦੇ ਸ਼ਲੋਕਾਂ ਉੱਪਰ ਰਾਗ ਦੀ ਬੰਦਿਸ਼ ਨਹੀਂ। ਇਹਨਾਂ 19 ਰਾਗਾਂ ਦੇ ਵਿੱਚ ਇੱਕ ਰਾਗ ਮਾਰੂ ਰਾਗ ਅਸੀਂ ਪੜ੍ਹਦੇ ਹਾਂ, ਤੇ ਜਿਸ ਵੇਲੇ ਮਾਰੂ ਰਾਗ ਪ੍ਰਾਰੰਭ ਹੁੰਦਾ ਹੈ, ਇਹਦੇ ਨਾਲ ਨਾਲ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਸ਼ਬਦ ਅੰਮ੍ਰਿਤ ਬਚਨ ਇਹ ਉਚਾਰਨ ਕੀਤਾ ਕਿ ਦੁਨੀਆਂ ਦੇ ਲੋਕੋ, ਭਾਵੇਂ ਸੰਸਾਰ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਝੁਕਿਆ, ਉਸ ਵੇਲੇ ਲੋਕਾਂ ਦਾ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਤੀ ਬਹੁਤਾਤ ਵਿੱਚ ਕੀ ਨਜ਼ਰੀਆ ਸੀ, ਬਾਬਾ ਜੀ ਨੇ ਉਹਨੂੰ ਬਾਣੀ ਵਿੱਚ ਦਰਜ ਕਰ ਦਿੱਤਾ। ਕੱਲ ਮੈਂ ਅਰਜ਼ ਕੀਤੀ ਸੀ ਕਿ ਉਸ ਵੇਲੇ ਦੇ ਸਮਾਜ ਨੇ, ਉਸ ਵੇਲੇ ਦੇ ਰਾਜਨੀਤਿਕ ਲੋਕਾਂ ਨੇ, ਉਸ ਵੇਲੇ ਦੀ ਪੁਰੋਹਿਤ ਜਮਾਤ ਨੇ, ਉਸ ਵੇਲੇ ਦੇ ਧਰਮ ਦੇ ਨਾਂ ਥੱਲੇ ਕੁਕਰਮ ਕਰਨ ਵਾਲੇ ਪਖੰਡੀ ਬੰਦਿਆਂ ਨੇ, ਬਜਾਏ ਕਿ ਗੁਰੂ ਨਾਨਕ ਦੇ ਬੋਲੇ ਹੋਏ ਸੱਚ ਨੂੰ ਕਬੂਲ ਕਰਦੇ, ਉਲਟਾ ਮੇਰੇ ਗੁਰੂ ਨਾਨਕ ਸਾਹਿਬ ਨੂੰ ਕਈ ਇਹੋ ਜਿਹੇ ਸ਼ਬਦਾਂ ਨਾਲ ਉਹਨਾਂ ਸੰਬੋਧਨ ਕੀਤਾ, ਤੇ ਮੇਰੇ ਗੁਰੂ ਨਾਨਕ ਜੀ ਨੇ ਸ਼ਬਦ ਲੁਕਾਏ ਨਹੀਂ ਕਿ ਲੋਕ ਮੈਨੂੰ ਇਹ ਕੁਝ ਕਹਿੰਦੇ ਸਨ। ਅੱਜ ਸਾਨੂੰ ਕੋਈ ਕਹਿ, ਅਸੀਂ ਪਰਦੇ ਪਾ ਕੇ ਬੈਠ ਜਾਵਾਂਗੇ, ਬਾਬੇ ਦੇ ਹਿਰਦੇ ਵਿੱਚ ਸੱਚ ਹੈ ਤੇ ਸੱਚ ਦੀ ਨਿਕਲੀ ਕੋਈ ਆਵਾਜ਼ ਨੇ, ਜੋ ਲੋਕਾਂ ਨੇ ਕਿਹਾ ਉਹਨੂੰ ਪ੍ਰਵਾਨ ਕਰ ਲਿਆ, ਪਰ ਪ੍ਰਵਾਨ ਕਰਨ ਤੋਂ ਬਾਅਦ ਨਾਲ ਇਹ ਗੱਲ ਕਹਿ ਦਿੱਤੀ, ਤੁਹਾਡਾ ਮੇਰੇ ਪ੍ਰਤੀ ਨਜ਼ਰੀਆ ਇਹ ਹੈ ਤੇ ਜੋ ਕੁਝ ਮੈਂ ਹਾਂ ਸ਼ਾਇਦ ਇਹ ਤੁਹਾਨੂੰ ਪਤਾ ਨਹੀਂ, ਮੇਰਾ ਅਸਲ ਵਿੱਚ ਜੀਵਨ ਇਹ ਹੈ। ਹੁਣ ਉਹ ਸ਼ਬਦ ਪ੍ਰਾਰੰਭ ਹੁੰਦਾ ਮਾਰੂ ਮਹੱਲਾ ਪਹਿਲਾ। ਸ਼ਬਦ ਹੈ ਕੋਈ ਆਖੇ ਭੂਤਨਾ, ਧਿਆਨ ਦਿਆ ਜੇ ਗੁਰਮੁਖੋ, ਮੈਂ ਸਿਰਫ ਇਹਦੇ ਵਿੱਚ ਆਏ ਜਿਹੜੇ 4 ਨਾਂ ਬਾਬੇ ਲਈ ਵਰਤੇ ਗਏ ਉਹ ਮੈਂ ਆਪ ਨਾਲ ਸਾਂਝੇ ਕਰਨੇ। ਕੋਈ ਆਖੇ ਭੂਤਨਾ, ਕੋਈ ਆਖੇ ਦਰ ਤੇ ਕੁਝ ਕਹਿੰਦੇ ਨੇ, ਕਈ ਲੋਕ ਕਹਿ ਰਹੇ ਨੇ, ਤੇ ਅਖਰੀ ਅਰਥ ਮੈਂ ਕਰੀ ਜਾਣਾ। ਭੂਤਨੇ ਦਾ ਅਖਰੀ ਅਰਥ ਇੱਕ ਤਾਂ ਹੁੰਦਾ ਅਵਗਤ ਰੂਹ, ਜਿਹਨੂੰ ਸਰੀਰ ਨਹੀਂ ਮਿਲਿਆ ਤੇ ਉਹ ਰੂਹ ਭਟਕਦੀ ਹੋਵੇ ਤੇ ਅਸੀਂ ਕਹਿੰਦੇ ਹਾਂ ਇਹ ਭੂਤ ਹੈ। ਪਰ ਆਮ ਤੌਰ ਤੇ ਜਿਹੜਾ ਕੋਈ ਸ਼ਰਾਰਤ ਕਰੇ, ਲੋਕਾਂ ਦੇ ਕੰਮ ਬਣੇ ਹੋਏ ਨੂੰ ਵਿਗਾੜਨ ਦਾ ਯਤਨ ਕਰੇ, ਤੇ ਉੱਥੇ ਵੀ ਲੋਕ ਕਈ ਵਾਰੀ ਇਹ ਸ਼ਬਦ ਵਰਤਦੇ ਨੇ, ਛੱਡੋ ਇਹਦੀ ਕੀ ਗੱਲ ਕਰਦੇ ਹੋ, ਇਹ ਤਾਂ ਭੂਤ ਦੀ ਤਰ੍ਹਾਂ ਹੈ, ਜਿੱਥੇ ਗਿਆ ਉੱਥੇ ਇਹਨੇ ਬਖੇੜਾ ਪਾਣਾ ਹੀ ਪਾਣਾ ਹੈ। ਮੇਰੀ ਬੇਨਤੀ ਸਮਝੋ, ਸ਼ਬਦ ਤੋਂ ਬਾਹਰ ਜਾ ਕੇ ਨਹੀਂ, ਤੇ ਕੇਵਲ ਅਸੀਂ ਅੱਜ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਕੀ ਪ੍ਰਮਾਣ ਲੈਣੇ। ਗੁਰੂ ਨਾਨਕ ਸਾਹਿਬ ਕੀ, ਲੋਕਾਂ ਕੀ ਜਾਣੀ। ਬਾਬਾ ਜੀ ਨੇ ਪਹਿਲਾ ਬਚਨ ਕਿਹਾ, ਕਹਿਣ ਲੱਗੇ ਕੁਝ ਲੋਕ ਮੈਨੂੰ ਕਹਿ ਰਹੇ ਨੇ ਕਿ ਕੋਈ ਆਖੇ ਭੂਤਨਾ, ਵੀ ਇਹ ਤਾਂ ਭੂਤਨਾ ਹੈ। ਅੱਗੇ ਮੈਂ ਇਹਦਾ ਵਿਸਤਾਰ ਕਰਨਾ, ਕਿਹੜੇ ਲੋਕ ਸਨ ਜਿਹੜੇ ਮੇਰੇ ਆਦਿ ਗੁਰੂ ਨੂੰ ਭੂਤਨਾ ਕਹਿਣ ਵਾਸਤੇ ਤੁਰ ਪਏ। ਇਸ ਸਮਾਜ ਵਿੱਚ ਇੱਕ ਦੂਸਰੀ ਤਰ੍ਹਾਂ ਦੇ ਲੋਕ ਸਨ। ਉਹਨਾਂ ਨੇ ਬਾਬਾ ਜੀ ਨੂੰ ਭੂਤਨਾ ਨਹੀਂ, ਬਾਬਾ ਜੀ ਕਹਿਣ ਲੱਗੇ ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ, ਕਿਸੇ ਨੇ ਕਹਿ ਦਿੱਤਾ ਨਹੀਂ ਇਹ ਤਾਂ ਬੇਤਾਲ ਹੈ। ਬੇਤਾਲ ਦਾ ਅਕਰੀ ਅਰਥ ਹੈ ਕਿ ਜਿਹੜਾ ਆਪਣੀ ਜ਼ਿੰਦਗੀ ਦੇ ਤਾਲ ਤੋਂ ਖੁੰਝ ਚੁੱਕਾ, ਜਿਹਨੂੰ ਆਪਣੀ ਜ਼ਿੰਦਗੀ ਜੀਣ ਦਾ ਪਤਾ ਨਹੀਂ। ਲੋਕਾਂ ਨੇ ਕਿਹਾ ਛੱਡੋ ਪਰਾਂ ਇਹ ਤਾਂ ਬੇਤਾਲ, ਇਹਦਾ ਤਾਲ ਕੋਈ ਨਹੀਂ। ਤੇ ਤੀਸਰੀ ਤਰ੍ਹਾਂ ਦੇ ਲੋਕ ਸਨ ਜਿਹੜੇ ਕੇਵਲ ਬਾਬੇ ਨਾਨਕ ਨੂੰ ਆਮ ਇਨਸਾਨ ਸਮਝਦੇ ਸਨ, ਤੇ ਉਹਨਾਂ ਨੇ ਸ਼ਬਦ ਕਹੇ ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ, ਤੇ ਨਾਲ ਕਹਿੰਦੇ ਸਨ ਨਾਨਕ ਵਿਚਾਰ। ਇਹ ਹੁਣ ਨਾਨਕ ਵਿਚਾਰਾ ਦਾ ਮਤਲਬ ਗੁਰੂ ਨਾਨਕ ਸਾਹਿਬ ਨੂੰ ਕਹਿ ਰਹੇ। ਕੋਈ ਭੂਤ ਕਹਿੰਦਾ ਹੈ, ਕੋਈ ਬੇਤਾਲ ਕਹਿੰਦਾ ਹੈ, ਕੋਈ ਆਮ ਆਦਮੀ ਕਹਿੰਦਾ ਹੈ, ਤੇ ਗੁਰਮੁਖੋ ਕੋਈ ਕਹਿੰਦਾ ਪਿਆ ਸੀ ਛੱਡੋ ਵਿਚਾਰਾ, ਆਮ ਸਾਦਾ ਜਿਹਾ ਬੰਦਾ ਹੈ, ਇਨਸਾਨੀਅਤ ਨੂੰ ਪਿਆਰ ਕਰਨ ਵਾਲਾ ਹੈ। ਤੇ ਸੱਚੇ ਪਾਤਸ਼ਾਹ ਇਹ ਭੂਤਨਾ ਬੇਤਾਲਾ ਵਿਚਾਰਾ ਆਦਮੀ ਕਹਿੰਦੇ ਪਏ ਨੇ। ਤੇ ਬਾਬਾ ਨਾਨਕ ਜੀ ਨੇ ਫਿਰ ਦੱਸਿਆ ਦੁਨੀਆਂ ਦੇ ਲੋਕੋ ਮੈਂ ਅਸਲ ਵਿੱਚ ਹਾਂ ਕੀ ਹੈ ਗੁਰੂ ਨਾਨਕ ਸਾਹਿਬ। ਮੈਂ ਸੀ ਸ਼ਬਦ ਨਹੀਂ ਵਰਤ ਰਿਹਾ, ਕੀ ਸੀ ਨਹੀਂ, ਕੀ ਹੈ ਮੇਰਾ ਗੁਰੂ ਨਾਨਕ। ਕਹਿਣ ਲੱਗੇ ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਤੇ ਬਾਬਾ ਜੀ ਨੇ ਭਇਆ ਦੀਵਾਨਾ ਸ਼ਾਹ ਕਾ ਨਾਨਕ ਬਵਰਾਨਾ ਖਾਉ ਹਰ ਬਿਨ ਅਵਰ ਨਾ ਜਾਂ। ਹੁਣ ਸ਼ਾਹ ਕਾ ਦੀਵਾਨਾ, ਧਿਆਨ ਦਿਆ ਜੇ, ਸ਼ਾਹ ਦਾ ਅਰਥ ਹੈ ਪਰਮਾਤਮਾ, ਵਾਹਿਗੁਰੂ। ਸ਼ਾਹ ਕਾ ਦੀਵਾਨਾ ਤੇ ਅਗਲੇ ਸ਼ਬਦ ਜਦੋਂ ਜਿਹੜੀਆਂ ਅਗਲੀਆਂ ਤਿੰਨ ਤੁਕਾਂ ਆਉਣੀਆਂ ਨੇ ਗੁਰਮੁਖੋ, ਉਹ ਕੇਵਲ ਦੀਵਾਨੇ ਦੀ ਪਰਿਭਾਸ਼ਾ ਹੈ ਕਿ ਮੈਂ ਸ਼ਾਹ ਦਾ ਦੀਵਾਨਾ ਕਿਵੇਂ ਹਾਂ। ਸਿਰਫ ਅਸੀਂ ਪਹਿਲਾਂ ਆ ਤਿੰਨ ਸ਼ਬਦਾਂ ਦੀ ਵਿਆਖਿਆ ਕਰੀਏ ਕਿ ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰ। ਹੁਣ ਕਿਹੜੇ ਲੋਕ ਸਨ ਜਿਨ੍ਹਾਂ ਨੇ ਮੇਰੇ ਆਦਿ ਗੁਰੂ ਨਾਨਕ ਸਾਹਿਬ ਲਈ ਸ਼ਬਦ ਵਰਤੇ ਵੀ ਇਹ ਤਾਂ ਭੂਤਨਾ ਹੈ। ਇੱਥੇ ਮੈਂ ਕੱਲ ਵੀ ਇੱਕ ਅਰਜ਼ ਕੀਤੀ ਸੀ, ਮੈਂ ਅੱਜ ਉਹ ਸ਼ਬਦ ਫਿਰ ਰਿਪੀਟ ਕਰਦਿਆਂ। ਲੋਕ ਧਾਰਮਿਕ ਅਸਥਾਨਾਂ ਤੇ ਪੂਜਾ ਕਰਦੇ ਨੇ, ਪਾਠ ਕਰਦੇ ਨੇ, ਧਰਮ ਨੂੰ ਕਮਾਉਣ ਦਾ ਯਤਨ ਕਰਦੇ ਨੇ, ਤੇ ਲੋਕ ਦਿਨ ਰਾਤ ਖੜਤਾਲਾਂ, ਚਿਮਟੇ, ਟੱਲੀਆਂ, ਢੋਲਕੀਆਂ, ਸਾਜ ਵਜਾ ਵਜਾ ਕੇ ਰੱਬ ਨੂੰ ਪੁਕਾਰਦੇ ਨੇ, ਪਰਮਾਤਮਾ ਤੂੰ ਦਰਸ਼ਨ ਦੇ, ਪਰਮਾਤਮਾ ਤੂੰ ਆ ਜਾ, ਵਾਹਿਗੁਰੂ ਤੂੰ ਦੀਦਾਰ ਦੇ। ਪਰ ਚੇਤੇ ਰੱਖੋ ਮਨੁੱਖ ਰੱਬ ਨੂੰ ਪੁਕਾਰਦਾ ਜ਼ਰੂਰ ਜੇ, ਜਿੱਦਣ ਇਸ ਦੇ ਸਾਹਮਣੇ ਰੱਬ ਸਾਖਿਆਤ ਹੋ ਕੇ ਆ ਜਾਏ, ਢੋਲਕੀਆਂ ਛੈਣੇ ਵਜਾਉਣ ਵਾਲਾ ਉਸ ਰੱਬ ਉੱਤੇ ਵੀ ਸ਼ੱਕ ਕਰ ਬੈਠਦਾ, ਇਹ ਅੰਦਰੋਂ ਭਟਕ ਜਾਂਦਾ, ਭਰਮ ਜਾਂਦਾ। ਇਹ ਇਨਸਾਨ ਖੂਨ ਵਿੱਚ ਇਹਦੇ ਵਿੱਚ ਬੜਾ ਵੱਡਾ ਨੁਕਸ ਹੈ ਕਿ ਜਦੋਂ ਇਹਦੇ ਸਾਹਮਣੇ ਪ੍ਰਤੱਖ ਆਪ ਨਾਰਾਇਣ ਕਲਾ ਧਾਰ ਜਗਮੈ ਪਰਵਰਿਓ, ਉਦੋਂ ਇਹਨੂੰ ਸਮਝ ਨਾ ਪਈ ਇਹਨੇ ਭੂਤਨਾ ਬੇਤਾਲਾ ਕਹਿ ਦਿੱਤਾ। ਜਿੱਦਣ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਇਹਨੂੰ ਸਮਝ ਨਾ ਪਈ ਇਹਨੇ ਬਾਬੇ ਨਾਨਕ ਨੂੰ ਭੂਤਨਾ ਬੇਤਾਲਾ ਤੇ ਆਦਮੀ ਵਿਚਾਰਾ ਕਹਿ ਦਿੱਤਾ। ਸਾਹਮਣੇ ਪ੍ਰਤੱਖ ਗੁਰੂ ਆਇਆ ਤੇ ਹੁਣ ਇੱਥੇ ਇਹ ਨਾ ਸਮਝਿਓ ਵੀ ਭਾਈ ਸਾਹਿਬ ਹੁਣੀ ਗੁਰੂ ਨਾਨਕ ਨੂੰ ਰੱਬ ਕਹਿੰਦੇ ਪਏ ਨੇ। ਗੁਰਮੁਖੋ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਿਧਾਂਤ ਪੜੋ ਤੇ ਬਾਬਾ ਜੀ ਗੁਰੂ ਨਾਨਕ ਸਾਹਿਬ ਤਾਂ ਖੁਦ ਕਹਿੰਦੇ ਨੇ ਕਿ ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ। ਆਪ ਰੱਖਿਓਨ ਦਾ ਅਖਰੀ ਅਰਥ ਹੈ ਕਿ ਮੇਰੇ ਵਾਹਿਗੁਰੂ ਜੀ ਨੇ ਆਪਣੇ ਆਪ ਨੂੰ ਸਤਿਗੁਰੂ ਦੇ ਵਿੱਚ ਪ੍ਰਗਟ ਕਰ ਦਿੱਤਾ, ਪ੍ਰਤੱਖ ਕਰ ਦਿੱਤਾ। ਜੇ ਹੋਰ ਬਚਨ ਆਪਾਂ ਪੜ੍ਹਨੇ ਹੋਣ ਤੇ ਗੁਰੂ ਸਾਹਿਬ ਦੇ ਬਚਨ ਪੜ੍ਹਨੇ, ਨਾਨਕ ਸੋਧੇ ਸਿਮਰਤ ਬੇਦ ਪਿਆਰਿਓ ਪਾਰ ਬ੍ਰਹਮ ਗੁਰ ਨਾਹੀ ਭੇਦ, ਗੁਰੂ ਵਿੱਚ ਤੇ ਰੱਬ ਵਿੱਚ ਅੰਤਰ ਕੀ ਹੈ। ਗੁਰੂ ਗ੍ਰੰਥ ਸਾਹਿਬ ਦੇ ਬਚਨ ਪੜ੍ਹਨੇ ਹਨ, ਸਮੁੰਦ ਵਰੋਲ ਸਰੀਰ ਖਮ ਦੇਖਿਆ ਇੱਕ ਵਸਤ ਅਨੂਪ ਦਿਖਾਈ, ਕੀ ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ। ਕਹਿਣ ਲੱਗੇ ਭਰਮ ਨਾ ਜਾਹੀ ਮਾਨੂ ਕਾ ਕਰ ਰੂਪ ਨਾ ਜਾਣ, ਕਿਉਂਕਿ ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ। ਮੈਂ ਜਿਹੜੀ ਇਹ ਬੇਨਤੀ ਕਰ ਲਗਾ, ਪਹਿਲਾ ਸ਼ਬਦ ਹੈ ਕੋਈ ਆਖ ਹੈ ਭੂਤਨਾ ਕੁਝ ਲੋਕ ਐਸੇ ਨੇ ਜਿਹੜੇ ਮੇਰੇ ਸੱਚੀ ਸਰਕਾਰ ਲਈ ਸ਼ਬਦ ਵਰਤਦੇ ਨੇ, ਇਹ ਭੂਤਨਾਕ ਹੈ। ਕਿਉਂ? ਕਿਉਂਕਿ ਕੋਈ ਵੀ ਅਸੀਂ ਗੱਲ ਕਰਨੇ ਆ, ਇਹ ਸਾਡੀ ਹਰ ਗੱਲ ਨੂੰ ਕੱਟਦਾ ਪਿਆ ਹੈ। ਡਾਕਟਰ ਤਾਰਨ ਸਿੰਘ ਹੁਣਾਂ ਨੇ ਬੜੀ ਸੋਹਣੀ ਇਹਦੀ ਵਿਆਖਿਆ ਕੀਤੀ। ਉਹਨਾਂ ਨੇ ਸਿਰਫ ਹਿੰਟ ਦਿੱਤੇ ਤੇ ਮੇਰਾ ਯਤਨ ਕੀਤਾ ਕਿ ਡਾਕਟਰ ਸਾਹਿਬ ਦੇ ਲੇਖ ਦਾ ਹੋਰ ਵੀ ਵਿਸਤਾਰ ਕੀਤਾ ਜਾਏ। ਹਾਂ, ਬੇਸ ਮੈਂ ਉਹਨਾਂ ਦੇ ਇਸ ਵਿਚਾਰ ਨੂੰ ਬਣਾਏ। ਉਹ ਕਹਿੰਦੇ ਨੇ ਸਪੂਤਨਾ ਕੌਣ ਕਹਿਣ ਵਾਲੇ ਲੋਕ ਸਨ? ਕਹਿੰਦੇ ਨੇ ਉਹ ਲੋਕ ਜਿਹੜੇ ਧਰਮ ਦੇ ਚਿੰਨ੍ਹ ਤਾਂ ਧਾਰਨ ਕਰੀ ਬੈਠੇ ਸਨ, ਰੱਬ ਦੇ ਨਾਂ ਦੇ ਉੱਪਰ ਕਰਮ ਕਾਂਡ ਤਾਂ ਕਰਦੇ ਸਨ, ਪਰਮਾਤਮਾ ਦੇ ਨਾਮ ਉੱਤੇ ਧਰਮ ਦੇ ਗੀਤ ਤਾਂ ਗਾਉਂਦੇ ਸਨ, ਪਰ ਹਕੀਕਤ ਵਿੱਚ ਉਹਨਾਂ ਦਾ ਗਾਉਣਾ, ਉਹਨਾਂ ਦੇ ਧਰਮ ਦੇ ਚਿੰਨ੍ਹ ਉਹ ਕੇਵਲ ਵਿਖਾਵਾ ਮਾਤਰ ਸਨ। ਤੇ ਜਿਸ ਦਿਨ ਬਾਬੇ ਨਾਨਕ ਨੇ ਉਸ ਪਖੰਡ ਨੂੰ, ਉਸ ਕਰਮ ਕਾਂਡ ਨੂੰ ਧਰਮ ਦੇ ਚਿੰਨ੍ਹਾਂ ਦੇ ਥੱਲੇ ਲੁਕੇ ਹੋਏ ਸ਼ੈਤਾਨ ਨੂੰ ਪ੍ਰਗਟ ਕੀਤਾ, ਤੇ ਜਿਹੜੇ ਖੁਦ ਭੂਤ ਨੇ ਸਨ ਉਹਨਾਂ ਨੂੰ ਮੇਰਾ ਗੁਰੂ ਨਾਨਕ ਕੇਵਲ ਇੱਕ ਭੂਤਨਾ ਹੀ ਦਿਸਿਆ, ਤੇ ਸ਼ਬਦ ਕਹਿ ਦਿੱਤਾ ਛੱਡੋ, ਇਹ ਤਾਂ ਕੋਈ ਗੱਲ ਕਰੀਏ ਹਰ ਗੱਲ ਪੁੱਠੀ ਕਰਦਾ, ਇਹਦੀ ਬਿਰਤੀ ਤਾਂ ਭੂਤਨਿਆਂ ਵਾਲੀ ਬਣ ਚੁੱਕੀ ਹੈ। ਹੁਣ ਮੈਂ ਬਾਣੀ ਵਿੱਚੋਂ ਪ੍ਰਮਾਣ ਸ਼ੁਰੂ ਕਰਨ ਲੱਗਾ, ਤੇ ਖਾਸ ਕਰਕੇ ਮੈਂ ਅੱਜ ਦਾ ਕੇਂਦਰ ਬਿੰਦੂ ਆਸਾ ਕੀ ਵਾਰ ਰੱਖੀਏ, ਜਿਹੜੀ ਤੁਸੀਂ ਰੋਜ਼ ਸੁਣਦੇ ਹੋ। ਪਿਆਰਿਓ, ਆਸਾ ਕੀ ਵਾਰ ਦਾ ਕੀਰਤਨ ਕਰਨਾ ਗੁਰਮੁਖ ਪਿਆਰੇ ਭਾਵਨਾ ਨਾਲ ਕਰਦੇ ਨੇ। ਸੁਣਨ ਵਾਲੇ ਅਸੀਂ ਸਿਰ ਵੀ ਆਸਾ ਕੀ ਵਾਰ ਵਿੱਚ ਬੜਾ ਮਾਰਨੇ ਆ, ਨੇਤਰ ਬੰਦ ਕਰਨੇ ਆ, ਤੇ ਜੇ ਕਿਤੇ ਆਸਾ ਕੀ ਵਾਰ ਦੇ ਸਲੋਕਾਂ ਦੀ ਵਿਆਖਿਆ ਕੀਤੀ ਜਾਏ ਤੇ ਮੇਰਾ ਨੀ ਖਿਆਲ ਕੋ ਬੰਦਾ ਬਾਬੇ ਦੇ ਸੱਚ ਨੂੰ ਝੱਲ ਸਕੇ। ਜਿਹੜੇ ਸ਼ਬਦ ਗੁਰੂ ਨਾਨਕ ਨੇ ਆਸਾ ਕੀ ਵਾਰ ਵਿੱਚ ਕਹੇ, ਜਦੋਂ ਉਹਨਾਂ ਕਰਮ ਕਾਂਡੀ ਲੋਕਾਂ ਦੇ ਹਲਵੇ ਮਾਂਡੇ ਨੂੰ ਸੱਟ ਵੱਜੀ ਤੇ ਉਹਨਾਂ ਨੇ ਪ੍ਰਚਾਰ ਸ਼ੁਰੂ ਕਰ ਦਿੱਤਾ ਕਿ ਗੁਰੂ ਨਾਨਕ ਤਾਂ ਭੂਤਨਾ ਹੈ, ਸ਼ਬਦ ਭੂਤਨਾ ਉਹਨਾਂ ਨੇ ਵਰਤਿਆ। ਤੱਕੋ ਕਦੀ ਜਿਹੜੀ ਮੈਂ ਅਰਜ਼ ਕਰਨ ਲੱਗਾ, ਸਭ ਤੋਂ ਪਹਿਲੀ ਘਟਨਾ ਇਹ ਵੇ ਕਿ ਗੁਰੂ ਨਾਨਕ ਸਾਹਿਬ ਨੇ ਉਸ ਵੇਲੇ ਦੇ ਤਿੰਨ ਤਰ੍ਹਾਂ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਭੋਖਿਆ। ਬਾਬੇ ਨਾਨਕ ਨੇ ਕੱਲੀ ਰੱਬ ਦੀ ਗੱਲ ਨਹੀਂ ਕੀਤੀ, ਮੈਂ ਤਾਂ ਬੇਨਤੀ ਕਰਨੀ ਚਾਹੁੰਦਾ, ਖੁਸ਼ਕ ਗਿਆਨ ਵੀ ਨਹੀਂ ਤੇ ਕੇਵਲ ਇੰਨਾ ਵੀ ਨੀਵਾਂਪਨ ਨਹੀਂ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੇਵਲ ਰਾਮ ਰਾਮ ਕਰਦੇ ਨੇ, ਸਾਹਮਣੇ ਜ਼ੁਲਮ ਹੁੰਦਾ ਹੋਵੇ ਤੇ ਅੱਖਾਂ ਬੰਦ ਕਰਕੇ ਚਲੇ ਜਾਣ, ਸਵਾਲ ਹੀ ਨਹੀਂ ਪੈਦਾ ਹੁੰਦਾ। ਹੁਣ ਆਦਿ ਗੁਰੂ ਨਾਨਕ ਸਾਹਿਬ ਸਭ ਤੋਂ ਪਹਿਲੀ ਗੱਲ ਉਸ ਵੇਲੇ ਜਿਸ ਧਰਤੀ ਤੇ ਗੁਰੂ ਨਾਨਕ ਸਾਹਿਬ ਆਏ ਨੇ ਤੇ ਇਸ ਹਿੰਦੁਸਤਾਨ ਦੀ ਧਰਤੀ ਦੇ ਆਮ ਸਮਾਜ ਦੇ ਜਿਹੜੇ ਤਿੰਨ ਮਲਾਹ ਬਣੇ ਸਨ, ਤਿੰਨ ਮਲਾਹ ਤਿੰਨ ਆਗੂ ਜਿਹੜੇ ਲੋਕਾਂ ਨੂੰ ਧਾਰਮਿਕ ਤੌਰ ਤੇ ਅਗਵਾਈ ਦੇਣ ਵਿੱਚ, ਧਾਰਮਿਕ ਤੌਰ ਤੇ ਲੋਕਾਂ ਦੇ ਆਗੂ ਆਪਣੇ ਆਪ ਨੂੰ ਪ੍ਰਗਟ ਕਰਦੇ ਸਨ, ਉਹਨਾਂ ਨੇ ਭੂਤਨਾ ਹੀ ਕਹਿਣਾ ਸੀ। ਜਦੋਂ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਕਾਜ਼ੀ ਆਇਆ ਤੇ ਉਹਨਾਂ ਨੇ ਇੱਕੋ ਗੱਲ ਕਹੀ, ਕਹਿਣ ਲੱਗੇ, ਲੋਗੋ ਤੁਸੀਂ ਇਹਦੇ ਲੰਮੇ ਪਾਏ ਹੋਏ ਚੋਗੇ ਨੂੰ ਦੇਖ ਕੇ ਕਹਿੰਦੇ ਹੋ ਇਹ ਕਾਜ਼ੀ ਹੈ, ਕਹਿੰਦੇ ਨੇ ਇਹਦੇ ਅੰਦਰ ਦੀ ਕਾਲਖ ਦਾ ਤੁਹਾਨੂੰ ਪਤਾ ਨਹੀਂ, ਇਹਦੇ ਵਰਗਾ ਝੂਠਾ ਬੰਦਾ ਹੀ ਦੁਨੀਆਂ ਤੇ ਕੋਈ। ਹੁਣ ਇਹਨਾਂ ਲੋਕਾਂ ਨੇ ਭੂਤਨਾ ਕਿਹਾ, ਕਿਉਂਕਿ ਜਿਨ੍ਹਾਂ ਨੂੰ ਸੱਚ ਬਾਬੇ ਨਾਨਕ ਨੇ ਮੂੰਹ ਤੇ ਕਿਹਾ ਉਹਨਾਂ ਨੇ ਆਪਣੀ ਚਮੜੀ ਬਚਾਉਣ ਦੀ ਖਾਤਰ ਇਹ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ, ਛੱਡੋ ਇਹ ਤਾਂ ਭੂਤ ਹੈ, ਜਿਹੜੀ ਗੱਲ ਕਰੀਏ ਉਹਦੇ ਉਲਟੀ ਚੱਲਦਾ। ਬਾਬੇ ਨੇ ਪਹਿਲਾ ਬਚਨ ਕਿਹਾ, ਕਹਿਣ ਲੱਗੇ ਕਾਦੀ ਕੂੜ ਬੋਲ ਮਲ ਖਾਏ, ਇਹ ਤਨਾਸਰੀ ਰਾਗ ਵਿੱਚੋਂ ਬਚਨ ਲਿਆ ਹੈ ਤੇ ਪ੍ਰਮਾਣ ਸਾਰੇ ਤਕਰੀਬਨ ਗੁਰੂ ਨਾਨਕ ਸਾਹਿਬ ਦੇ ਸ਼ਬਦ ਹੀ ਹੋਣਗੇ। ਕਾਦੀ ਕੂੜ ਮੋਲ ਬੋਲ ਮਲ ਖਾਏ, ਕਾਜੀ ਝੂਠ ਬੋਲ ਬੋਲ ਕੇ ਰਿਸ਼ਵਤ ਪਿਆ ਖਾਂਦਾ, ਗੰਦਗੀ ਖਾ ਰਿਹਾ ਹੈ। ਹੁਣ ਉਸ ਵੇਲੇ ਦੇ ਜੱਜ, ਉਸ ਵੇਲੇ ਦਾ ਇਨਸਾਫ ਕਰਨ ਵਾਲਾ ਹਕੂਮਤ ਵੱਲੋਂ ਕਾਜ਼ੀ ਹੈ ਤੇ ਕਾਜ਼ੀ ਦੇ ਸਾਹਮਣੇ ਖਲੋ ਕੇ ਕਹਿ ਦੇਣਾ ਤੂੰ ਕੂੜ ਖਾਨਾ ਪਿਆ, ਝੂਠ ਬੋਲਣਾ ਪਿਆ, ਤੇ ਪਿਆਰੇ ਉਸ ਕਾਜ਼ੀ ਨੇ ਸਰੋਪਾ ਤੇ ਨਹੀਂ ਸੀ ਦੇਣਾ, ਉਸ ਕਾਜ਼ੀ ਨੇ ਬਾਬੇ ਨਾਨਕ ਨੂੰ ਭੂਤਨਾ ਹੀ ਕਹਿਣਾ ਸੀ। ਕਾਦੀ ਕੂੜ ਬੋਲ ਮਲ ਖਾਏ, ਹੁਣ ਸਾਹਮਣੇ ਆ ਗਿਆ ਬ੍ਰਾਹਮਣ, ਕਹਿਣ ਲੱਗੇ ਬ੍ਰਾਹਮਣ ਨਾਵੈ, ਨਹਾਉਂਦਾ ਤੀਰਥਾਂ ਦਾ ਇਸ਼ਨਾਨ ਕਰਦਾ। ਬਾਬਾ ਨਾਨਕ ਜੀ ਕਹਿਣ ਲੱਗੇ ਤਾਂ ਕੀ ਹੋਇਆ, ਜੇ 68 ਤੀਰਥਾਂ ਦਾ ਇਸ਼ਨਾਨ ਕਰਦਾ ਪਰ ਜੀਆਂ ਘਾਏ, ਇਹ ਤਾਂ ਆਪਣੇ ਜਿਹੜੇ ਇਹਦੇ ਜਜਮਾਨ ਨੇ मरण तो बाद भी उन्हां दे नां ते पेट भरी जांदा है, अपने जीवां दा घात करके खांदा है। एक आदा धार्मिक आगू, फिर मैं इहदा तिन्नां दा विस्तार अगे करना है। ये लोग सन जिन्हां ने बाबे नानक नूं भूत ना कहा, ते अगे तुरांगा बेताला किन्ना कहा, ते तीसरे ओ केड़े लोग सन जिन्हां ने कहा नहीं गुरु नानक आम आदमी है। बाबा जी कहन लगे कादी कूड़ बोल मल खाए, ब्राह्मण नावे जिया काए। ते तीसरिया ने कहा छड़ो जी, जोगी ता किसे नल पाप नहीं ना करदा, ओ ता मंग के रोटी खांदा, पिंडे ते सवा मली बैठा। बाबा नानक जी ने कहा ए धर्म दी खोज विच चलिया ते जरूर है, पर चेते रखो ए भगौड़ा बन गया, कायर बन के कंदरां विच लुकिया बैठा है। जोगी जुगत ना जाना है अंध। बाबे नानक ने क्या कहन लगे तीने ओ जाड़े का बंद, ए तिन्ने ता उजाड़ते पए ने समाज नू, तिन्ने ता लोका नू खा रहे ने। उजाड़े दा अखरी अर्थ करांगे तिन्ने धर्म दे ना थले लुटते पए ने। ओ प्यारे हो, तीन आगू इस धरती दे ते तिन्ना नू सामने खलो के कह दिता, एक कूड़ बोल के खांदा है, दूजा नहाई जांदा तीर्थां ते पर जीवां दा घात करदा है, तीजा पिंडे ते सवा मली बैठा है। मत समझो तुहाडे जीवन दी नैया पार करनगे। कहन लगे हकीकत विच ए तिन्ने समाज नू उजाड़ा धरी बैठे। हुण इन्हां लोकां ने फिर शब्द वरते के भूत ना खै गुरु नानक। आओ असां की वार विचों आपां कुछ बचन लईए, ते गुरु नानक साहिब दे वेले जी जिहड़ी दशा है ओनू दो पौड़ियां मैं आरंभ विच होर कहिंदा जावां, भाई साहिब भाई गुरदास जी दी, पर ओह मैं दो पौड़ियां तां लईआं ने क्योंकि उस एक पौड़ी विच बिल्कुल स्पष्ट हो जाएगा कि गुरु नानक साहिब दे किरदे विचों निकलिया होया सच, गुरु नानक साहिब दे किरदे विचों निकले कोई सच दे बोल ओ की सन, केड़ियां गल्लां करके गुरु नानक साहिब नूं लोक भूतना बेताला ते विचारा कहिंदे सन। भाई साहब ने दो बचन कहे ने, कहन लगे भाई गुरदास के सिद्ध पुछन सुन नानका, मात लोक विच क्या वरतारा, इस नूं थोड़ा जिहा ट्यूक मात्र समझिया जी। सिद्ध पुछदे पए ने कि गुरु नानक साहब नूं थले मात लोक विच की वरतारा है, की कुछ थले हो रहा है, आप उच्चिया पहाड़ां विच बैठे ने, थले समाज दा कोई फिक्र नहीं उहनां नूं। पुछदे पहने सिद्ध पुछन सुन नानका, मात लोक विच क्या वरतारा, सब सिद्धि ए बुझिया कल तार नानक अवतारा। हुण देखो मेरे गुरु नानक दा इस देश प्रति इस समाज प्रति इथों दी मनुखता प्रति किन्ना कु दर्द है। नाले बापू नूं किसे चीज दी कमी थोड़ा सी, ओह जिहदा बाप बापू जिहदा पटवारी, जिहदे घर दे अंदर सैकड़े मझे मझां गावां, जिदे बाप दी पैली मरबियां दे हिसाब नाल, ते जिस घर विच बाबा विआया गया है ओ खुद भाई मूले दे घर अंदर किसे चीज दी कमी नहीं, ओनू भी रब ने रहमतां नाल निवाजिया पिया। गुरमुखो कदी देखो खान अपने घर विच किसे चीज दी कमी नहीं। जे देखो सुल्तानपुर जांदे ने ते भाई गुरदास ने दौलत खां लोधी नूं बाबे नानक दे सिखां दी गिनती विच लिखिया, दौलत खां लोधी भला जिंद पीर खोवा अबनाशी। ओ कहिंदा पिया बाबा मैं आ सब कुछ छड के मोदी खाना, जिथे कहेंगा मैं उथे बैठन नूं तैयार हां, पर तू सुल्तानपुर ना छड के जाई, जिदे चरणा विच एडे एडे तनाड़ चुके बैठे ने। आखर उस बाबे दे अंदर एक दर्द सी कि मेरा हिंदुस्तान दा समाज गर्क दा पिया है, इथों दे लोक धर्म दे नां थले कुकर्म पै करदे ने। ते जदों सिद्धां ने पुछया, हुण देखो बाबे नानक दा अंदर, कहन लगे सिद्ध पुछन सुन नानका, मात लोक विच क्या वरतारा, सब सिद्धि ए बुझिया कल तारन नानक अवतारा। बाबे आख्या नाथ जी कूड़ अमावस, कहन लगे देखो, बाबा जी कहन लगे नाथ जी किदी गल पै करदे, थले तां थले कूड़ दी अमावस है, कूड़ अमावस दा अखरी अर्थ काली बोली रात है। बाबे आख्या नाथ जी सच चंद्रमा कूड़ अंधारा, कूड़ अमावस वरत्या खौ पालन चढ़िया संसार, हनेरा कूड़ ਮੱਸਿਆ ਦੀ ਰਾਤ ਹੈ, ਚਾਨਣ ਚੰਦਰਮਾ ਦੀ ਰਾਤ ਹੈ। ਕਹਿੰਦੇ ਨੇ ਅਮਾਵਸ ਦੀ ਕਾਲੀ ਬੋਲੀ ਰਾਤ ਆ ਗਈ, ਮੈਂ ਇਸ ਕਰਕੇ ਚੜਿਆ ਵਾਂ, ਭਾਲਣ ਤੁਰਿਆ ਵਾਂ ਕਿ ਹੇ ਰੱਬ ਜੀ, ਕੋਈ ਇਸ ਧਰਤੀ ਤੇ ਸੱਚ ਦਾ ਚੰਦਰਮਾ ਹੈ ਜਿਹਨੂੰ ਮਿਲ ਕੇ ਤੇਰੀ ਯਾਦ ਆ ਸਕੇ। ਬਾਬੇ ਆਖਿਆ ਨਾਥ ਜੀ ਸੱਚ ਚੰਦਰਮਾ ਕੂੜ ਅੰਧਾਰਾ। ਕਹਿਣ ਲੱਗੇ ਕੂੜ ਅਮਾਵਸ ਵਰਤਿਆ, ਹਉ ਭਾਲਣ ਚੜਿਆ ਸੰਸਾਰਾਂ, ਨਾਲ ਸਨ ਬਚਨ ਕਿ ਪਾਪ ਗਰਾਸੀ ਪ੍ਰਿਥਵੀ, ਧਵਲ ਖਰਾ ਤਰ ਖੇਤ ਪੁਕਾਰਾਂ। ਤੇ ਕਹਿਣ ਲੱਗੇ ਸਿੱਧ ਸ਼ਿਵ ਬੈਠੇ ਪਰਬਤੀ, ਤੁਸੀਂ ਲੁਕ ਕੇ ਪਰਬਤਾਂ ਵਿੱਚ ਬੈਠੇ ਹੋ, ਤੁਹਾਨੂੰ ਕੀ ਪਤਾ ਥੱਲੇ ਜ਼ੁਲਮ ਦੀ ਹਨੇਰੀ ਵੀ ਚੱਲਦੀ ਹੈ, ਤੁਹਾਨੂੰ ਕੀ ਪਤਾ ਥੱਲੇ ਧਰਮ ਦੇ ਨਾਂ ਥੱਲੇ ਲੋਕਾਂ ਦੇ ਘਰ ਤਬਾਹ ਕੀਤੇ ਜਾ ਰਹੇ ਨੇ। ਤੁਸੀਂ ਬੈਠੋ ਸਿੱਧ ਬਣ ਕੇ, ਤੁਸੀਂ ਲਾ ਕੇ ਆਪਣੀ ਚਮੜੀ ਉੱਤੇ ਵਿਭੂਤੀ ਬੈਠੋ। ਤਾਂ ਮੈਂ ਅੱਜ ਇਹ ਸਬਜੈਕਟ ਲਿਆ ਸੀ ਕਿਉਂਕਿ ਅੱਜ ਵੀ ਸਾਡਾ ਨਿਜ਼ਾਮ ਐਸਾ ਹੈ, ਜਦੋਂ ਤੁਸੀਂ ਆਪਣੀ ਜ਼ਬਾਨ ਤੋਂ ਸੱਚ ਬੋਲਣ ਦੀ ਜ਼ਰੂਰਤ ਕਰਦੇ ਹੋ ਤੇ ਬਹੁਤ ਕੰਮ ਦਿਲੇ ਲੋਕ ਤੁਹਾਨੂੰ ਰੋਕਣ ਆਉਣਗੇ ਕਿ ਭਾਈ ਸਾਹਿਬ ਇਹ ਗੱਲ ਨਾ ਕਰਿਆ ਕਰੋ, ਕੰਨਾਂ ਨੂੰ ਸੁਣੀ ਦੇ। ਮੈਂ ਸੋਚਣਾ ਗੁਰੂ ਨਾਨਕ ਦੇ ਸਿੱਖ, ਉਹਨੇ ਤਾਂ ਪਹਾੜ ਉੱਤੇ ਬੈਠੇ ਹੋਏ ਬੁੱਝ ਦਿਲਾਂ ਨੂੰ ਥੱਲੇ ਲਿਆ ਕੇ ਕਿਹਾ, ਕਹਿਣ ਲੱਗੇ ਜੀਵਨ ਸੰਗਰਾਮ ਹੈ, ਭਗੌੜੇ ਬਣ ਕੇ ਨਾ ਮਰੋ, ਜੇ ਮਰਨਾ ਤੇ ਰਣ ਤੱਤੇ ਵਿੱਚ ਜੂਝ ਕੇ ਮਰੋ। ਬਾਬੇ ਨਾਨਕ ਦੇ ਬਚਨ। ਕਹਿਣ ਲੱਗੇ ਸੱਚ ਚੰਦਰਮਾ ਕੂੜ ਅੰਧਾਰਾਂ, ਕੂੜ ਅਮਾਵਸ ਵਰਤਿਆ, ਹਉ ਭਾਲਣ ਚੜਿਆ ਸੰਸਾਰਾਂ, ਪਾਪ ਗਰਾਸੀ ਪ੍ਰਿਥਵੀ, ਧਵਲ ਖੜਾ ਤਰ ਹੇਠ ਪੁਕਾਰਾਂ, ਸਿੱਧ ਸ਼ਿਪ ਬੈਠੇ ਪਰਬਤੀ, ਕੌਣ ਜਗਤ ਕੋ ਪਾਰ ਉਤਾਰਾਂ। ਤੇ ਕਹਿਣ ਲੱਗੇ ਜੋਗੀ ਗਿਆਨ ਵਿਹੂਣਿਆ, ਮੁੱਖ ਸੰਬੋਧਨ ਕੀਤਾ, ਜੋਗੀ ਗਿਆਨ ਵਿਹੂਣਿਆ, ਨਿਸ ਦਿਨ ਅੰਗ ਲਗਾਇਨ ਸ਼ਾਰਾਂ, ਦਿਨ ਰਾਤ ਪਿੰਡੇ ਤੇ ਸਵਾਈ ਮਲੀ ਜਾਣਾ, ਆ ਥੱਲੇ ਦੇਖ ਝਾਤੀ ਮਾਰ ਕੇ ਬਾਜ ਗੁਰੂ ਡੁੱਬਾ ਜੁਗਸਾ। ਪੂਰੇ ਗੁਰੂ ਤੋਂ ਬਿਨਾਂ, ਪੂਰੇ ਮੁਰਸ਼ਦ ਤੋਂ ਬਿਨਾਂ ਸੰਸਾਰ ਡੁੱਬ ਗਿਆ। ਹੁਣ ਇੱਥੇ ਉਸ ਤੁਕ ਦੇ ਅੱਗੇ ਅਰਥ ਸ਼ੁਰੂ ਹੋਣਗੇ ਕਿ ਕੂੜ ਕੀ ਸੀ, ਕਿਹੜੀ ਕਾਲੀ ਬੋਲੀ ਰਾਤ ਸੀ। ਤੇ ਮੈਨੂੰ ਖਿਮਾ ਕਰਿਓ, ਮੈਂ ਕਹਿੰਦਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਅੱਜ ਅਸੀਂ ਕਥਾ ਉਹ ਕਰਨ ਲੱਗੇ ਹਾਂ, ਅੱਜ ਤੋਂ 500 ਸਾਲ ਪਹਿਲਾਂ ਦੀ ਗੱਲ ਕਰਾਂਗੇ। ਗੁਰਮੁਖੋ, ਕਈ ਸਦੀਆਂ ਪਹਿਲਾਂ ਦੀ ਗੱਲ ਕਰਾਂਗੇ, ਪਰ ਇੱਕ ਅਰਦਾਸ ਮੈਂ ਜ਼ਰੂਰ ਕਰਨਾ ਵਾਂ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਜਿਹੜੇ ਬਚਨ ਤੁਸੀਂ ਸਿੱਧਾਂ ਨੂੰ ਕਹਿ ਕੇ ਗਏ ਸੀ ਕਿ ਮਾਤ ਲੋਕ ਵਿੱਚ ਇਹ ਪਾਪ ਹੁੰਦੇ ਨੇ, ਮੇਰੇ ਬਾਬਾ ਤੂੰ ਵੇਖ ਤਾਂ ਸਹੀ, ਆਪਣੇ ਵਿਹੜੇ ਵਿੱਚ ਝਾਤੀ ਮਾਰ ਕੇ ਅੱਜ ਤੇਰੇ ਆਗੂ ਤੇਰੇ ਨਾਂ ਦੇ ਉੱਤੇ ਉਹੀ ਕੁਕਰਮ ਪੈ ਕਰਦੇ ਨੇ ਜਿਹੜੇ ਕਦੀ ਤੂੰ ਸਿੱਧਾਂ ਨੂੰ ਪਹਾੜਾਂ ਉੱਤੇ ਬਹਿ ਕੇ ਸੁਚੇਤ ਕੀਤਾ ਸੀ, ਉਹ ਕਿਹੜੇ ਕੁਕਰਮ ਨੇ। ਅਗਲੀ ਫਿਰ ਪੌੜੀ ਭਾਈ ਸਾਹਿਬ ਨੇ ਸਿਰੇ ਲਾ ਦਿੱਤੀ ਗੱਲ। ਫਿਰ ਮੈਂ ਅੰਮ੍ਰਿਤ ਬਾਣੀ ਵੱਲ ਆਉਂਦਾ, ਕਿਉਂ ਲੋਕ ਭੂਤਨਾ ਕਹਿੰਦੇ ਨੇ, ਕਿਉਂਕਿ ਸੱਚ ਸੁਣਾਉਣ ਵਾਲਾ ਜਦੋਂ ਕੋਈ ਆਉਂਦਾ, ਦੁਨੀਆਂ ਨੇ ਜਾਂ ਸ਼ਦਾਈ ਕਿਹਾ ਕਮਲਾ ਕਿਹਾ, ਬਾਬੇ ਨਾਨਕ ਨੇ ਉੱਥੇ ਬਚਨ ਕਿਹਾ ਪੌੜੀ ਹੈ। ਜਦੋਂ ਸਿੱਧ ਪੁੱਛਦੇ ਨੇ ਦੱਸੋ ਕੀ ਮਹਾਤਲੁਕ ਵਿੱਚ ਵਰਤਾਰਾਂ, ਤੇ ਬਾਬਾ ਜੀ ਨੇ ਅਗਲਾ ਬਚਨ ਕਿਹਾ, ਕਹਿਣ ਲੱਗੇ ਕੱਲ ਆਈ ਕੁੱਤੇ ਮੁਖੀ, ਖਾਜ ਖੋਆ ਮੁਰਦਾਰ ਗੁਸਾਈ। ਭਾਈ ਗੁਰਦਾਸ ਦੀ ਰਚਨਾ ਤੇ ਸ਼ਬਦ ਗੁਰੂ ਨਾਨਕ ਦੇ ਮੁਖ ਤੋਂ ਕਹਾ ਰਹੇ ਨੇ, ਜੋਗੀ ਜੀ ਕੱਲ ਆਈ ਕੁੱਤੇ ਮੁਖੀ। ਕਹਿੰਦੇ ਨੇ ਲੋਕਾਂ ਦੀ ਬਿਰਤੀ ਕੁੱਤੇ ਮੁਹੀ ਹੋ ਗਈ ਹੈ। ਮੈਂ ਪਿਛਲੀ ਵਾਰ ਸ਼ਾਇਦ ਇਦੂ ਪਿਛਲੀ ਵਾਰ ਸਾਂ ਇੱਥੇ ਅਰਜ਼ ਕੀਤੀ ਸੀ, ਕੁੱਤੇ ਮੁਹੀ ਬਿਰਤੀ ਕੀ ਹੈ ਪਿਆਰਿਓ? ਕੁੱਤੇ ਮੁਹੀ ਬਿਰਤੀ ਹੈ, ਇੱਕ ਤਾਂ ਕੁੱਤਾ ਹੈ ਵਫ਼ਾਦਾਰ, ਉਹਨੂੰ ਭਗਤ ਬਿਰਤੀ ਕਿਹਾ ਜਾਂਦਾ ਹੈ। ਸਵਾਮੀ ਕੋ ਗ੍ਰਿਹ ਜਿਉਂ ਸਦਾ, ਸਵਾਨ ਤਜਤ ਨੇ ਨਿਤ, ਨਾਨਕ ਇਹ ਬਿਦਖਰ ਭਜੋ, ਇੱਕ ਮਨ ਹੋਏ ਇੱਕ ਚਿੱਤ, ਇਹ ਵਫ਼ਾਦਾਰੀ ਹੈ। ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਕੁੱਤੇ ਮੁਹੀ ਦੇ ਅਰਥ ਜ਼ਰੂਰ ਕਰ ਜਾਵਾਂ, ਕਿ ਖੰਮ ਕੂਕਰ ਤੇਰੇ ਦਰਬਾਰ, ਭੌਂਕੈ ਆਗੈ ਬਦਨ ਪਸਾਰ, ਇਹ ਕੁੱਤੇ ਮੁਹੀ ਨਹੀਂ। ਕੁੱਤੇ ਮੁਹੀ ਬਿਰਤੀ ਇਹ ਵੇ ਕਿ ਕੁੱਤਾ ਉਹ ਜਿਹਨੂੰ ਬਾਬਾ ਜੀ ਨੇ ਕਿਹਾ, ਸੁਖ ਕਹਿ ਕੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ, ਕੱਲ ਆਈ ਕੁੱਤੇ ਮੁਹੀ। ਸੇਵ ਕਰਤ ਜਨ ਜਨ ਕੀ, ਦੁਆਰੇ ਦੁਆਰ ਸਵਾਨ ਜੋ ਡੋਲਤ ਨੈ ਸੁਧਰਾਮ, ਭਜਨ ਕੀ। ਕਹਿਣ ਲੱਗੇ ਜਿਵੇਂ ਪਦਾਰਥਾਂ ਦੇ ਸੁੱਖ ਦੀ ਖਾਤਰ ਇੱਕ ਕੁੱਤਾ ਹਰ ਘਰ ਦੀਆਂ ਝਿੜਕਾਂ ਸਹਿ ਕੇ ਪੂਛ ਵਿੱਚ ਕਰਕੇ ਨੀਵੀਂ ਪਾ ਕੇ ਖਾਣ ਵਾਸਤੇ ਤੁਰ ਜਾਂਦਾ, ਕਹਿਣ ਲੱਗੇ ਜੋਗੀ ਉਹ ਲੋਕਾਂ ਦਾ ਕੋਈ ਦੀਨ ਅਮਾਨ ਨਹੀਂ ਦੇ,
ਜਿੱਥੇ ਚਾਰ ਚੱਕੇ ਵੇਖੇ ਕੁੱਤੇ ਦੀ ਤਰ੍ਹਾਂ ਉੱਥੇ ਸੁੰਗਲ ਲੱਗ ਪੈਂਦੇ। ਇਹ ਵੇ ਕੁੱਤੇ ਮੂੰਹੀ, ਹੁਣ ਅਰਥ ਤਾਂ ਇਹਦੇ ਕਰਨੇ ਪੈਣਗੇ ਨਾ। ਦੂਸਰੀ ਗੱਲ, ਕੁੱਤੇ ਮੂੰਹੀ ਕੀ ਹੈ? ਬਾਬੇ ਨਾਨਕ ਨੇ ਬਚਨ ਕਿਹਾ, ਕਹਿਣ ਲੱਗੇ ਇੱਕ ਕੁੱਤੇ ਨੂੰ ਘਰ ਵਿੱਚ ਪਾਲਨੇ ਆ, ਉਹਨੂੰ ਦੁੱਧ ਦਿੱਤਾ, ਉਹਨੂੰ ਖੁਰਾਕ ਦਿੱਤੀ, ਰੋਟੀ ਦਿੱਤੀ, ਉਹਨੂੰ ਖੁਰਾਕ ਦੇ ਕੇ ਪਾਲਿਆ। ਕਹਿਣ ਲੱਗੇ ਜਿੱਦਣ ਖਲਕ ਗਿਆ, ਵਫਾਦਾਰੀ ਕਰਨ ਵਾਲਾ ਕੁੱਤਾ ਹੀ ਮਾਲਕ ਕੁੱਟਣ ਮਾਲਕ ਨੂੰ ਕੱਟਣ ਆ ਗਿਆ। ਕਹਿਣ ਲੱਗੇ ਇੱਥੇ ਕੋਈ ਕਿਸੇ ਦਾ ਵਫਾਦਾਰ ਨਹੀਂ, ਜੇ ਕੁੱਤੇ ਮੂੰਹੀ ਬਣੀ ਹੋਈਏ ਤੇ ਲੋਕ ਇੱਕ ਦੂਜੇ ਨੂੰ ਪਾੜ ਪਾੜ ਕੇ ਖਾ ਰਹੇ। ਕਦੀ ਦੇਖੋ, ਕੱਲ ਆਈ ਕੁੱਤੇ ਮੂੰਹੀ ਖਾਜ ਹੋਵਾ, ਖਾਣਾ ਕੀ ਬਣ ਗਿਆ? ਮੁਰਦਾਰ ਗੁਸਾਈ, ਗੁਸਾਈ ਦਾ ਅਰਥ ਕਰਾਂਗੇ ਹੇ ਗੁਸਾਈ, ਹੇ ਨਾਥ ਜੀ, ਲੋਕਾਂ ਦਾ ਖਾਣਾ ਮੁਰਦਾਰ ਬਣ ਗਿਆ, ਮੁਰਦੇ ਖਾਣਾ। ਤੇ ਮੁਰਦੇ ਖਾਣ ਦਾ ਮਤਲਬ ਹੈ ਰੱਬ ਦੇ ਦਿੱਤੇ ਤੇ ਭਰੋਸਾ ਨਹੀਂ, ਲੋਕਾਂ ਦਾ ਪਰਾਇਆ ਹੱਥ ਖੋ ਖੋ ਕੇ ਖਾਈ ਜਾਣਾ, ਲੋਕ ਮੁਰਦੇ ਪੈ ਖਾਂਦੇ। ਪਿਆਰਿਓ, ਇਸ ਸੱਚ ਨੂੰ ਕਿਹੜਾ ਸੁਣੇਗਾ? ਕਿਉਂਕਿ ਕੀਰਤਨ ਤਾਂ ਹੋ ਹੀ ਜਾਣੇ ਨੇ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ। ਪਿਆਰਿਓ, ਉਦੋਂ ਧੁੰਦ ਮਿੱਟੀ ਸੀ ਬਾਬਾ, ਅੱਜ ਫਿਰ ਧੁੰਦ ਆ ਗਈ। ਇਹ ਸ਼ਬਦ ਦੀ ਕਲਾ ਵਰਤਾ, ਇਸ ਕੁੱਤੇ ਮੂੰਹੀ ਬਿਰਤੀ ਨੂੰ ਹਟਾ। ਫਿਰ ਦੁਬਾਰਾ, ਕੱਲ ਆਈ ਕੁੱਤੇ ਮੂੰਹੀ ਖਾਜ ਹੋਆ, ਮੁਰਦਾਰ ਗੁਸਾਈ। ਕਹਿਣ ਲੱਗੇ ਰਾਜੇ ਪਾਪ ਕਮਾਮ ਦੇ, ਉਲਟੀ ਵਾੜ ਖੇਤ ਕੋ ਖਾਈ। ਰਾਜੇ ਪਾਪ ਕਰਮ ਤਾਂ ਕਰਦੇ ਨੇ, ਵਾੜ ਜਿਹੜੇ ਸਨ, ਪਹਿਰੇਦਾਰ ਜਿਹੜੇ ਸਨ, ਘਰ ਉਜਾੜਨ ਲੱਗ ਪਏ। ਰਾਜੇ ਕਾ ਪਾਪ ਕਮਾਮ ਦੇ, ਉਲਟੀ ਵਾੜ ਖੇਤ ਕੋ ਖਾਈ। ਪਰਜਾ ਅੰਧੀ ਗਿਆਨ ਬਿਨ, ਕੂੜ ਪੁਸੱਤ ਮੁਖੋਂ ਅਲਾਈ। ਲੋਕੀ ਅਗਿਆਨਤਾ ਵਿੱਚ ਵਸੇ ਨੇ, ਝੂਠ ਬੋਲਦੇ ਨੇ, ਕੁਕਰਮ ਕਰਦੇ ਨੇ, ਕੂੜ ਪੁਸੱਤ ਮੁਖੋਂ ਅਲਾਈ। ਕਹਿਣ ਲੱਗੇ ਚੇਲੇ ਸਾਜ ਵਜਾਏਂਦੇ, ਨੱਚਣ ਗੁਰੂ ਬਹੁਵਿਧ ਭਾਈ। ਸੇਵਕ ਬੈਠਣ ਘਰਾਂ ਵਿੱਚ, ਗੁਰ ਉੱਠ ਘਰੀ ਤਨਾੜੇ ਜਾਈ। ਕਾਜੀ ਹੋਏ ਰਿਸ਼ਵਤੀ, ਵੱਡੀ ਲੈ ਕੇ ਹੱਕ, ਹੱਕ ਦਾ ਕਰੀ ਅਰਥ ਹੁੰਦਾ ਸੱਚ। ਕਹਿਣ ਲੱਗੇ ਇਨਸਾਫ ਦਾ ਤਰਾਜ਼ੂ ਪਕੜਨ ਵਾਲਾ ਅੱਜ ਕਾਜ਼ੀ ਰੁਪਈਏ ਲੈ ਲੈ ਕੇ ਫੈਸਲੇ ਬਦਲਦਾ। ਮੈਨੂੰ ਖਿਮਾ ਕਰਿਓ, ਕੱਲਾ ਕਾਜ਼ੀ ਨਹੀਂ, ਜੇ ਸਿੱਖਾਂ ਦੇ ਵਿੱਚ ਵੀ ਕੋਈ ਤਖਤ ਉੱਤੇ ਬੈਠਾ ਹੋਇਆ ਟਕੇ ਲੈ ਕੇ ਸੱਚ ਨੂੰ ਝੂਠ ਤੇ ਸੱਚ ਝੂਠ ਨੂੰ ਸੱਚ ਕਹਿੰਦਾ, ਉਹ ਵੀ ਕਾਜ਼ੀ ਰਿਸ਼ਵਤੀ। ਹਕੀਕਤ ਹੈ, ਕਾਜ਼ੀ ਹੋਏ ਰਿਸ਼ਵਤੀ, ਵੱਡੀ ਲੈ ਕੇ ਹੱਕ ਗਵਾਈ। ਮਹਾਰਾਜ, ਆਖਰ ਸਮਾਜ ਦਾ ਢਾਂਚਾ ਲੋਕਾਂ ਦਾ ਤੇ ਆਪਸ ਵਿੱਚ ਪਿਆਰ ਹੋਣਾ? ਕਹਿਣ ਲੱਗੇ ਨਹੀਂ, ਇਸਤਰੀ ਪੁਰਖ ਹੈ ਦਾਮ ਹਿੱਤ, ਮਰਦ ਦਾ ਤੇ ਔਰਤ ਦਾ ਕੇਵਲ ਮੇਹ ਰੁਪਈਆਂ ਤੇ ਟਿਕਿਆ। ਭਾਵੇਂ ਆਓ ਕਥਾਓ ਜਾਈ, ਜਿੱਥੋਂ ਮਰਜ਼ੀ ਕੋਈ ਖੋ ਕੇ ਆਵੇ, ਕਿਸੇ ਨੀ ਪੁੱਛਣਾ ਤੂੰ ਰਾਤ ਕਿੱਥੇ ਰਿਹਾ, ਕਿਹੜੀ ਥਾਂ ਤੇ ਤੂੰ ਗਈ। ਕਹਿਣ ਲੱਗੇ ਸਵੇਰੇ ਬਸ ਰੁਪਈਏ ਚਾਹੀਦੇ ਨੇ, ਰੁਪਈਆ ਦਿਸਦਾ ਪਿਆ, ਇਖਲਾਕ ਨਾਂ ਦੀ ਚੀਜ਼ ਹੀ ਕੋਈ ਨੀ ਰਹਿ। ਪਿਆਰਿਓ, ਜਦੋਂ ਇਹ ਸੱਚ ਬਾਬੇ ਨੇ ਬੋਲਿਆ ਤੇ ਲੋਕਾਂ ਨੇ ਕਹਿ ਦਿੱਤਾ ਛੱਡੋ ਇਹ ਭੂਤ ਨਾਖ ਹੈ। ਹਜ਼ੂਰ ਕਹਿ ਰਹੇ ਨੇ ਇਸਤਰੀ ਪੁਰਖ ਹੈ ਦਾਮ ਖਿੱਤ, ਭਾਵੇਂ ਆਓ ਕਥਾਉ ਜਾਈ। ਜੋਗੀ ਜੀ, ਵਰਤਿਆ ਪਾਪ ਸਬਸ ਜਗ ਮਾਹੀ, ਸਾਰੀ ਦੁਨੀਆਂ ਤੇ ਪਾਪ ਦੇ ਬੱਦਲ ਛਾ ਗਏ ਨੇ। ਗੁਰਮੁਖੋ, ਆਓ ਕਰੋ ਦਰਸ਼ਨ। ਜਿਹੜੇ ਲੋਕ ਬਾਬੇ ਨੂੰ ਭੂਤਨਾ ਪੈ ਕਹਿੰਦੇ ਸਨ, ਮੈਂ ਗੁਰੂ ਗ੍ਰੰਥ ਸਾਹਿਬ ਦੀ ਆਸਾ ਕੀ ਵਾਰ ਦੇ ਦੋ ਚਾਰ ਪ੍ਰਮਾਣ ਲੈਣੇ ਨੇ, ਕਿਉਂਕਿ ਆਸਾ ਕੀ ਵਾਰ ਨੂੰ ਸੁਣ ਲੈਂਦੇ ਹਾਂ, ਅਰਥ ਕਰਕੇ ਕਦੀ ਆਪਣੀ ਜ਼ਿੰਦਗੀ ਵਿੱਚ ਕਮਾਣ ਦਾ ਯਤਨ ਕਰੀਏ। ਗੁਰੂ ਨਾਨਕ ਸਾਹਿਬ ਨੇ ਦੇਖਿਆ ਕਿ ਅੱਜ 9 ਸਾਲ ਦੀ ਉਮਰ ਵਿੱਚ ਜਨੇਊ ਪੈਣ ਲੱਗਾ। ਮੈਂ ਪਹਿਲਾਂ ਸਿਰਫ ਸਿਧਾਂਤ ਕਹੀ ਜਾਣੇ ਨੇ, ਅਖੀਰ ਤੇ ਨਾਨਕ ਗੁਰੂ ਜੀ ਕੇਵਲ ਰੁੱਖੇ ਨਹੀਂ, ਉਹ ਤਾਂ ਸ਼ਾਹ ਦਾ ਦੀਵਾਨਾ ਹੈ, ਪਰਮਾਤਮਾ ਦੇ ਪ੍ਰੇਮ ਦਾ ਪੁਤਲਾ ਹੈ, ਉਹ ਤਾਂ ਸੁਧਾ ਹੈ ਹੀ ਪ੍ਰੇਮ। ਪਰ ਹਾਂ, ਪਖੰਡ ਤੇ ਦੰਭ ਤੋਂ ਸੁਚੇਤ ਪੈ ਕਰਦੇ ਨੇ। ਅੱਜ ਧਾਗਾ ਪੈਣ ਲੱਗਾ ਹੈ ਤੇ ਗੁਰੂ ਨਾਨਕ ਸਾਹਿਬ ਨੇ ਪਹਿਲਾਂ ਬੋਲ ਕੇ ਆਏ, ਕਹਿਣ ਲੱਗੇ ਮੈਨੂੰ ਧਾਗਾ ਪਾਉਣ ਆਏ ਹੋ? ਪਹਿਲਾਂ ਬਿਲਕੁਲ ਨਹੀਂ ਕਿਹਾ ਮੈਂ ਧਾਗਾ ਨਹੀਂ ਪਾਉਣਾ। ਮੈਂ ਹੈਰਾਨ ਹੋਵਾਂ ਬਾਬੇ ਨਾਨਕ ਦੇ ਸੱਚ ਤੋਂ। ਆਖਿਰ ਜਦੋਂ ਧਾਗਾ ਪਾਉਣ ਦੀ ਗੱਲ ਚੱਲੀ ਹੋਵੇਗੀ, ਕੁਝ ਦਿਨ ਪਹਿਲਾਂ ਚੱਲੀ ਹੈ ਕਿ ਹੁਣ ਇਸ ਬੱਚੇ ਨੂੰ ਧਾਗਾ ਪਵਾਇਆ ਜਾਏ। ਆਖਿਰ ਜਗੋ ਪਵੀਤ ਦਾ ਸਮਾਂ ਆ ਗਿਆ, ਇਹਦਾ ਦੂਜਾ ਜਨਮ ਹੋਣਾ ਹੈ, ਤੇ ਦਵਿਜ ਦਾ ਆਖਰੀ ਅਰਥ ਵੀ ਇਹ ਜਿਹਦਾ ਦੂਜਾ ਜਨਮ ਹੈ। ਉਦੋਂ ਕੁਛ ਨਹੀਂ ਬੋਲੇ, ਚੁੱਪ ਕਰ ਸੁਣੀ ਗਏ। ਜਦੋਂ ਚੌਂਕੇ ਤਿਆਰ ਹੋ ਗਏ, ਪੁਰੋਹਿਤ ਆ ਪਹੁੰਚੇ, ਪਰਿਵਾਰ ਦੇ ਲੋਕ ਇਕੱਠੇ ਹੋ ਗਏ, ਬਿਰਾਦਰੀ ਇਕੱਠੀ ਹੋਈ, ਤੇ ਕੰਡਾ ਪੰਡਿਤ ਹਰਦਿਆਲ ਨਹੀਂ آخر پٹواری دے پتر نو اج جنیو پینا تے پتا نہیں کنے کنے وڈے اہلکار بابے دے گھر آئے سن، کنے کنے وڈے پنڈت پروت آئے ہون گے، سارے نو جات مطابق انہاں دیاں پنگتاں لا کے بٹھا دیتا چونکے تے بابا نانک، پنڈت ہردیال تے بابا کالو ات دا خوش ہے، اج میرے پتر دا دوج دوجا جنم ہونا ہے۔ جدو دھاگا پان لگے تے اکو دم سچ دی آواز نکلی، بان پکڑ کے کہن لگے پنڈت جی جیڑے خود بتگے ہون او کسے نو دھاگا نہیں پا سکتے، جیڑے خود بتگے نے او مینو کی دھاگا پان گے۔ پچھیا حد ہو گئی، اکو دم چپ چھا گئی تے میں کہنا اج کسے دی ضرورت نہیں ہے نہیں کوئی گل کر سکے۔ آخر رائے بلار چک دے، انہیں وڈے لوگ، اینا وڈا سماج، پتا نہیں کدی کدی اچھی پوسٹ تے بیٹھے کوئی لوگ آئے ہون گے، پری کوئی سبھا وچ کیا وے تگا کسے نو تاگا نہیں پا سکنا۔ تے جدو انہاں کڈ کے دکھایا، آ دیکھو تاگا، بابے نانک نے تاگے دے ارتھ ہی چینج کر دیتے۔ کہن لگے مینوں پنڈے دا تاگا نہیں، ایمانداری نال اپنے من تو پوچھ کے دکھا، دس مینوں جدو اکھاں نال تو سماج نو دیکھنا ہے کنے روپاں دی میل تو اپنے اندر لے جانا، تیریاں اکھاں تے تاگا ہے، تیرے کناں تے تاگا ہے، تیری زبان تے تاگا ہے جڑی کوڑ بولدی ہے، اپنی اندریاں تے تو تاگا پایا ہے، مینوں دس تو خود وے تاگا ہے کہ جزمان دی بچی دیاں بیدی تے بٹھا کے منتر پڑھ کے تو سات پھیرے دوانے نے، پھیریا تو پہلا پیسے مانگنا پے، وہ کٹو کٹ ایتھے تا بخش دے ججمان دی تھی، تے تیری تھی وچ کی انتر ہے، جے تو اینا وڈا اپنے آپ نو تاگا پان والا کہنا ہے تے پھر تیاں دے پھیریاں دے پیسے کیوں مانگنا پے؟ پرے سماج وچ کیا لوگو، اے من دا انا جے اتو سیاح بنے ہیں، اینو مت سمجھو انہیں تاگا پایا تے اے سچ مچ دوج ہے، گرو صاحب دا سچ سی۔ ہوں لوگ بےتالا نہیں کہن گے، انہوں نے پوتنا کہنا سی، جدو بابے نے کیا تگ نہ اندری تگ نہ ناری، پلکے تھوک پوے نت داڑی، تگ نہ پیری تگ نہ ہتھی، تگ نہ جیوا تگ نہ اکھی، وے تگا آپے بتیں، جنوں پری سبھا وچ کہہ دیتا وے تگا، انہیں کیا چھڈو پرا پوتنا، یہ تو شرارتا کرتا شیطانی پیا ورتدا۔ انہاں لوکاں نے میرے باپو نو پوتنا کیا، وے تگا آپے وت ہے، وٹ تاگے اوراں کت ہے، لے پاڑ کرے ویاں، کڈ کاگل دسائیں راہ، سن ویکھو لوکاں۔ ہن جدو ویکھو لوکاں کیا ہے نا، ادو میرا خیال ہے بھی لوکی سچیت ہو گئے ہونے، آخر گل شروع ہو رہی ہے، کہن لگے لوکو ویکھو جو میں کہن لگا، سن ویکھو لوکاں ایہو ویڈان، ای تا حیرانگی دی گل ہے، من اندھا نو سجان، جدو من دا انا کیا انا کیا چھڈو پرا اے تا خود ہی پوت، انہاں لوکاں نے پوتنا کیا۔ اوتھے پھر پنڈت ہردیال چیتے رکھیو، او بیسیا نہیں، اونے یتن کیتا کچھ کمان دا، اونے خط جوڑ کے کیا بابا نانکا پھر مینو تاگے والا بنا دے، تو کرپا کر مینو تاگا پوا دے۔ تے گرمخو کدی اینا پکھ نہیں لینا، صرف تاگا نہیں پایا۔ کہن لگے پنڈت جی، اسی پنڈے دے تاگے نہیں پاندے، اسی جند دے تاگے وٹی بیٹھے ہاں، کہ باپو دکھا تاگا کیڑا ہے؟ کہن لگے لوگ پوتنا کہندے نہیں، بابا رکھا نہیں، نیتر پھر کے کہن لگے دیا دی کپا لیا، دیا دی کپا وچوں سنتوک دا جنم ہوے گا، سنتوک دا سوت نکلے گا، جت دیاں گنڈا دئیں اچے آچرن دیاں، سچ دا وقت دئیں۔ تے میں تینو ایک گل کہہ دیاں، آ تاگا تو پایا پرانا ہو سکتا ہے، میلا ہو سکتا ہے، جے آتما نو گناں دا جنیو پوا دے گا، سچ جانی رب دی درگاہ وچ وی تو تاگے سمیت ہی جائیں۔ اوتھے کیا دیا کپا سنتوک سوت، جت گنڈی ست وٹ، اے جنیو جی کا کھائی تا پانڈے کت، نہ اے ٹٹ نہ مل لگ گئے، نہ او جلے نہ جاہے۔ کہن لگے میں تیرا ورودی نہیں، تو تاگا پا تا سہی، میں تینو کہاں گا تن سو مانس نانکا جو گل چل ہے۔ پر سماج وچوں آواز آئی کہ کئی صدیاں دی بنی کوئی ساڈی مریادا تاگا تیار کیتا، تسی کیویں کھنڈن کر دیتا، ਤੇ ਅੱਗੋਂ ਉੱਤਰ ਸੀ ਇਹ ਕਾਹਦਾ ਧਾਗਾ ਚੌਕੜ ਮੁੱਲ ਅਣਾਇਆ ਚਾਰ ਕੌਡੀਆਂ ਦਾ ਮੁੱਲਾਂ ਦਾ ਧਾਗਾ ਬਹਿ ਚੌਂਕੇ ਪਾਇਆ ਸਿੱਖਾਂ ਕੰਨ ਚੜਾਈਆਂ ਸਿੱਖਾਂ ਨੀ ਸਿੱਖਾਂ ਸਿੱਖਿਆ ਦਿੱਤੀ ਕੰਨ ਵਿੱਚ ਸਿੱਖਿਆ ਦੇ ਦਿੱਤੀ ਸਿੱਖਾਂ ਕੰਨ ਚੜਾਈਆ ਗੁਰ ਬ੍ਰਾਹਮਣ ਥੀਆ ਉਹ ਮੂਹਾਂ ਉਹ ਝੜ ਪਿਆ ਬੇਤਗਾ ਬਹਿ ਕਹਿਣ ਲੱਗੇ ਧਾਗਾ ਨਹੀਂ ਪੰਡਿਤ ਹਰਦਿਆਲ ਤਾਂ ਝੁਕਿਆ ਪਰ ਜਿਨ੍ਹਾਂ ਦੇ ਤੋਰੀ ਫੁਲਕੇ ਨੂੰ ਸੱਟ ਵੱਜੀ ਉਹਨਾਂ ਕਹਿਣਾ ਸ਼ੁਰੂ ਕਰ ਦਿੱਤਾ ਬਾਬੇ ਕਾਲੂ ਦਾ ਪੁੱਤਰ ਤਾਂ ਨਿਰਾ ਪੂਤਨਾ ਹੈ ਪੁੱਠੀਆਂ ਗੱਲਾਂ ਕਰਦਾ ਹੁਣ ਇਸ ਤੋਂ ਅੱਗੇ ਚੱਲੋ ਮੇਰੇ ਗੁਰੂ ਨਾਨਕ ਸਾਹਿਬ ਨੇ ਸਾਡੇ ਅੰਦਰ ਦੀ ਅਵਸਥਾ ਨੂੰ ਕੀ ਕਿਹਾ ਹੈ ਮੈਂ ਸਿਰਫ ਆਸਾਂ ਕੀ ਵਾਰ ਦੇ ਕੁਝ ਪ੍ਰਮਾਣ ਲਏ ਨੇ ਕਹਿਣ ਲੱਗੇ ਲੱਭ ਪਾਪ ਦੋ ਰਾਜਾ ਮਹਿਤਾ ਜਦੋਂ ਰਾਜਿਆਂ ਨੂੰ ਕਹਿ ਦੇਣਾ ਲਾਲਚੀਓ ਪਾਪੀਓ ਤੁਹਾਡੇ ਜਿਹੜੇ ਸਲਾਹਕਾਰ ਨੇ ਕਾਮੀ ਨੇ ਹੁਣ ਅੱਜ ਕਿਸੇ ਦੀ ਜ਼ਰੂਰਤ ਹੈ ਕਿਤੇ ਇਹਨਾਂ ਵੱਡਿਆਂ ਨੂੰ ਕਹਿ ਸਕਿਓ ਤੁਸੀਂ ਗੁਰਦੁਆਰਿਆਂ ਦੇ ਬਣੇ ਬੈਠੇ ਹੋ ਪ੍ਰਬੰਧਕ ਤੁਹਾਡੇ ਨਿਆਣੇ ਦਾਰੂ ਪੀਂਦੇ ਨੇ ਤੁਸੀਂ ਕੱਬਾਂ ਕਲੱਬਾਂ ਪੱਬਾਂ ਚ ਜਾ ਕੇ ਰਾਤ ਨੂੰ ਨੱਚਦੇ ਪਏ ਹੋ ਕਿਸੇ ਦੀ ਜ਼ਰੂਰਤ ਹੈ ਕਹਿ ਤਾਂ ਸਹੀ ਸ਼ਾਮ ਨੂੰ ਹੀ ਆਪ ਦੇ ਦੇਣਗੇ ਲੋਈਆਂ ਚੱਲੋ ਤੋਰੋ ਸਵੇਰੇ ਤੁਹਾਡੀ ਛੁੱਟੀ ਹੈ ਬਾਬੇ ਨਾਨਕ ਨੇ ਕਿਹਾ ਨਹੀਂ ਲੱਭ ਪਾਪ ਤੋਂ ਰਾਜਾ ਮੈਂ ਤਾਂ ਕੂੜ ਕੋਵਾ ਸਿਕਦਾਰ ਕਾਮ ਨੇਬ ਸਦ ਪੁੱਛੀਏ ਬਹਿ ਬਹਿ ਕਰੇ ਵਿਚਾਰ ਅੰਧੀ ਰਈਅਤ ਗਿਆਨ ਵੀ ਹੋਣੀ ਭਾਏ ਭਰੇ ਮਰਦਾਰ ਸਾਰੇ ਲੋਕ ਝੂਠ ਬੋਲਦੇ ਪਏ ਅੰਧੀ ਰਈਅਤ ਗਿਆਨ ਵੀ ਹੋਣੀ ਭਾਏ ਭਰੇ ਮਰਦਾਰ ਗਿਆਨੀ ਨੱਚੇ ਵਾਜੈ ਵਾਵੇ ਰੂਪ ਕਰੇ ਸ਼ਿੰਗਾਰ ਉੱਚਾ ਕੂਕੇ ਵਾਦਾ ਗਾਵੇ ਜੋਧਾ ਕਾ ਵਿਚਾਰ ਮੂਰਖ ਪੰਡਿਤ ਹੁਕਮ ਹਿਕਮਤ ਹੁਜਤ ਸੰਜੈ ਕਰੇ ਪਿਆਰ ਧਰਮੀ ਧਰਮ ਕਰੇ ਗਾ ਵਾਵੇ ਮੰਗੇ ਮੋਖ ਦੁਆਰ ਜਤੀ ਸਦਾਵੇ ਜੁਗਤ ਨਾ ਜਾਣੇ ਛੱਡ ਬਹਿ ਘਰ ਬਾਰ ਸਭ ਕੋ ਪੂਰਾ ਆਪੇ ਹੋਵੇ ਹੁਣ ਪਿਆਰਿਓ ਸਾਰਿਆਂ ਨੂੰ ਇੱਕੋ ਰੱਸੇ ਨਾਲ ਬੰਨਿਆ ਉਹਨਾਂ ਦਾ ਕਹਿਣਾ ਸੀ ਬਾਬਾ ਭੂਤਨਾ ਜੀ ਕਿਸੇ ਨੂੰ ਬਖਸ਼ਿਆ ਤੇ ਨਹੀਂ ਨਾ ਧਰਮੀ ਧਰਮ ਕਰੇ ਗਾ ਵਾਵੇ ਮੰਗੇ ਮੋਖ ਦੁਆਰ ਜਤੀ ਸਦਾਵੇ ਜੁਗਤ ਨਾ ਜਾਣੇ ਛੱਡ ਬਹਿ ਘਰ ਬਾਰ ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਅੱਖ ਹੈ ਬਾਬੇ ਨੇ ਕਿਹਾ ਝੂਠਿਓ ਪੱਤ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੇ ਕਹਿਣ ਲੱਗੇ ਦੀ ਗੱਲ ਨਾ ਸੁਣਿਓ ਭੂਤਨਾ ਜੀ ਇਹ ਲੋਕ ਸਨ ਕੋਈ ਅੱਖ ਹੈ ਭੂਤਨਾ ਇਸ ਤੋਂ ਅੱਗੇ ਚੱਲੋ ਆਪ ਬਾਣੀ ਪੜ੍ਹਦੇ ਹਜ਼ੂਰ ਤੇ ਮੈਂ ਬਚਨਾਂ ਤੋਂ ਬਾਹਰ ਨਹੀਂ ਜਾਂਦਾ ਤੇ ਜਿਹੜੇ ਅਸੀਂ ਲੋਕ ਸਾਡੇ ਕਹਿੰਦੇ ਨੇ ਨਾ ਆ ਕਕਾਰ ਰੱਖਣ ਦੀ ਥਾਂ ਅਸੀਂ ਤਾਂ ਗੁਰੂ ਨਾਨਕ ਦੇ ਸਿੱਖ ਹਾਂ ਮੈਂ ਕਹਿੰਦਾ ਬਾਬੇ ਨਾਨਕ ਦੀ ਸਿੱਖੀ ਕਮਾਣਾ ਲੂਣੀ ਸਿਲ ਚਟਨੀ ਅੱਜ ਕਿਸੇ ਮੰਤਰੀ ਸੰਤਰੀ ਦੇ ਸਾਹਮਣੇ ਖਲੋ ਕੇ ਕਹੀਏ ਤੂੰ ਕੁੱਤਾ ਤੇਰੇ ਨੌਕਰ ਤੇਰੀਆਂ ਨੌਂਦਰਾਂ ਨੇ ਕੋਈ ਕਹਿ ਸਕੇਗਾ ਅਸੀਂ ਬਾਬੇ ਨਾਨਕ ਦੀ ਸਿੱਖੀ ਕਮਾਣੀ ਕੋਈ ਛੋਟੀ ਜੀ ਗੱਲ ਨਹੀਂ ਮੈਂ ਅੱਗੇ ਤੁਰਨਾ ਹਾਂ ਹਜ਼ੂਰ ਨੇ ਕਿਹਾ ਗਉ ਬ੍ਰਾਹਮਣ ਕਉ ਕਰ ਲਾਵੋ ਗੋਬਰ ਤਰਨ ਨਾ ਜਾਈ ਗਾਂ ਨੂੰ ਤਾਂ ਪਾਰ ਕਰਨ ਦਾ ਟੈਕਸ ਲੱਗਦਾ ਪਿਆ ਤੇ ਗੋਹਾ ਚੁੱਕ ਕੇ ਤੂੰ ਆਪਣੇ ਚੌਂਕੇ ਪਿਆ ਸਾਫ਼ ਕਰਨਾ ਜਿਸ ਗਾਂ ਦੇ ਗੋਹੇ ਨਾਲ ਚੌਂਕਾ ਸੁੱਚਾ ਹੁੰਦਾ ਉਸ ਗਾਂ ਤੇ ਟੈਕਸ ਲੱਗਦਾ ਤੇਰੇ ਤੇ ਜ਼ਰੂਰਤ ਹੈ ਤੇ ਖਲੋ ਕੇ ਕਹਿ ਗਾਂ ਮੇਰੀ ਪੂਜਣ ਯੋਗ ਹੈ ਜਦੋਂ ਬਾਬੇ ਨੇ ਸੱਚ ਕਿਹਾ ਕਹਿਣ ਲੱਗੇ ਛੱਡੋ ਪਰ ਇਹ ਤਾਂ ਮਰਨ ਵਾਲੀਆਂ ਗੱਲਾਂ ਕਰਦਾ ਹੈ ਹੀ ਭੂਤਨਾ ਗਉ ਬ੍ਰਾਹਮਣ ਕਉ ਕਰ ਲਾਵੋ ਗੋਬਰ ਤਰਨ ਨਾ ਜਾਈ ਧੋਤੀ ਟਿੱਕਾ ਤੈ ਜਪ ਮਾਲੀ ਸਭ ਕੁਝ ਪਾਇਆ ਕਕਾਰ ਵੀ ਪਾਏ ਸਭ ਕੁਝ ਕੀਤਾ ਪਰ ਧਾਨ ਮਲੇਸ਼ਾਂ ਖਾਈ ਗੁਰਮੁਖੋ ਅੱਜ ਬਾਬੇ ਨਾਨਕ ਦਾ ਸੱਚ ਕਹੀਏ ਤੇ ਸੁਣਦੀ ਜ਼ਰੂਰਤ ਕਰੀਏ ਜੇ ਉਹਨੇ ਟਿੱਕਾ ਲਾਇਆ ਧੋਤੀ ਬੰਨੀ ਤੇ ਬਾਬਾ ਜੀ ਕਹਿਣ ਲੱਗੇ ਦਿਨੇ ਤੁਰਿਆ ਫਿਰਦਾ ਟਿੱਕਾ ਲਾ ਕੇ ਧੋਤੀ ਪਾ ਕੇ ਧਾਗਾ ਪਾ ਕੇ ਰਾਤ ਨੂੰ ਮਲੇਸ਼ਾਂ ਦੇ ਘਰ ਚ ਕੁੱਠਾ ਮਾਸ ਵੀ ਖਾਂਦਾ ਪਿਆ ਤੇ ਅੱਜ ਬਾਬਾ ਨਾਨਕ ਜੀ ਤੁਰੇ ਫਿਰਦੇ ਨੂੰ ਉੱਤੇ ਪਾ ਕੇ ਵੱਡੀਆਂ ਵੱਡੀਆਂ ਕਿਰਪਾਨਾਂ ਬੰਨ ਕੇ ਨੀਲੀਆਂ ਦਸਤਾਰਾਂ ਮੈਨੂੰ ਖਿਮਾ ਕਰ ਦਿਓ ਸੱਚ ਸੁਣੀਏ ਜਿਹੜੇ ਕੁਕਰਮ ਕਰਦੇ ਨੇ ਦਿਨੇ ਤੁਰਦੇ ਨੇ ਸਭ ਤੋਂ ਅੱਗੇ ਪਕੜ ਕੇ ਝੰਡੇ ਬੋਲੇ ਸੋ ਨਿਹਾਲ ਤੇ ਰਾਤ ਨੂੰ ਦੇਖੀਦਾ ਦਾਰੂ ਨਾਲ ਡਿੱਗੇ ਹੁੰਦੇ ਨੇ ਨਾਲੀ ਵਿੱਚ ਤੇ ਕਈ ਵਾਰੀ ਘਰ ਦੇ ਜੀ ਚੁੱਕ ਕੇ ਲਿਆਉਂਦੇ ਨੇ ਘਰ ਨੂੰ ਆਰਾਮ ਨਾਲ ਘਰ ਬਹਿ ਕੇ ਮਰ ਲੈ ਜੇ ਪੀਣੀਆਂ ਪਿਆਰਿਓ ਕੀ ਇਹ ਬਾਬੇ ਨਾਨਕ ਦਾ ਸੱਚ ਨਹੀਂ ਕੀ ਉਸ ਵਕਤੀ ਸੱਚ ਸੀ ਜੇ ਬਾਬੇ ਨਾਨਕ ਦੀ ਬਾਣੀ ਨੂੰ ਕਹਿੰਦੇ ਹੋ ਕਿ ਆਦਿ ਸੱਚ ਜੁਗਾਂਤ ਸੱਚ ਹੈ ਫਿਰ ਅੱਜ ਇਸ ਸੱਚ ਨੂੰ ਸੁਣੀਏ ਕਹਿਣ ਲੱਗੇ ਗਉ ਬ੍ਰਾਹਮਣ ਕੋ ਕਰ ਲਾਵੋ ਗੋਬਰ ਤਰਨ ਜਾਈ ਧੋਤੀ ਟਿੱਕਾ ਤੈ ਜਪ ਮਾਲੀ ਧਾਨ ਮਲੇਛਾ ਖਾਈ ਅੰਤਰ ਪੂਜਾ ਇੰਨੀ ਗੁਲਾਮੀ ਅੰਦਰ ਪੂਜਾ ਪਿਆ ਕਰਦਾ ਤੇ ਬਾਹਰ ਪੜੈ ਕਿਤੇਬਾਂ ਸੰਯਮ ਤੁਰਕਾਂ ਭਾਈ ਛੋਡੀ ਲੈ ਪਖੰਡਾ ਛੋਡੀ ਲੈ ਪਖੰਡਾ ਨਾਮ ਲੈ ਜਾਏ ਤਰੰਦਾ ਹੁਣ ਅਗਲਾ ਬਚਨ ਬਾਬੇ ਨਾਨਕ ਨੇ ਕੀਤਾ ਕਹਿਣ ਲੱਗੇ ਮਾਨਸ ਖਾਣੇ ਕਰੈ ਨਿਵਾਜ ਹਾਕਮ ਜਿਹੜੇ ਸਨ ਮੁਸਲਮਾਨ ਨੇ ਬੰਦਿਆਂ ਦਾ ਮਾਸ ਖਾਣ ਵਾਲੇ ਖੂਨ ਪੀਣ ਵਾਲੇ ਨਮਾਜ਼ੀ ਬਣੇ ਬੈਠੇ। ਮਾਨਸ ਖਾਣਾ ਕਰਾਂ ਨਿਵਾਜ ਸੁਰੀ ਵਗਾਇਨ ਤਿੰਨ ਗੱਲ ਤਾਗ। ਇਹਨਾਂ ਮਾਨਸ ਖਾਣਿਆਂ ਦੇ ਘਰ ਵਿਚ ਜਿਹੜੇ ਨੌਕਰੀ ਕਰਦੇ ਨੇ ਉਹ ਖੱਤਰੀ, ਉਹਨਾਂ ਨੇ ਆਪਣੇ ਗੱਲ ਵਿਚ ਧਾਗਾ ਪਾਇਆ, ਕਿਉਂਕਿ ਖਾਕਮ ਮੁਸਲਮਾਨ ਸੀ, ਅੱਗੇ ਅਹਿਲਕਾਰ ਖੱਤਰੀ ਸੀ, ਉਹ ਧਾਗਾ ਪਾਈ ਬੈਠਾ। ਗੁਰੂ ਸਾਹਿਬ ਮੈਂ ਕਹਿੰਦਾ ਵੀ ਬਾਬੇ ਨਾਨਕ ਦਾ ਸੱਚ, ਮਾਨਸ ਖਾਣੇ ਕਰੇ ਨਿਵਾਸ ਸੁਰੀ ਵਗਾਇਨ ਤਿੰਨ ਗੱਲ ਤਾਗ, ਤਿੰਨ ਘਰ ਬ੍ਰਾਹਮਣ ਪੂਰਾ ਨਾਦ। ਹੁਣ ਉਸ ਖੱਤਰੀ ਦੇ ਘਰ ਵਿਚ ਆ ਕੇ ਪ੍ਰੋਤ ਸੰਖ ਵਜਾਉਂਦਾ ਪੇ, ਕਹਿਣ ਲੱਗੇ ਉਹਨਾਂ ਪੀ ਆਵੇ ਉਹੀ ਸਾਧ। ਇਹਨਾਂ ਅਰਥ ਕੀ ਹੈ? ਉਹਨਾਂ ਪੇ ਆਵੇ ਉਹੀ ਸਾਧ। ਹੁਣ ਮਲੇਸ਼ ਦੇ ਘਰ ਦਾ ਪੂਜਾ ਧਨ ਲੈ ਕੇ ਆਇਆ ਖੱਤਰੀ, ਖੱਤਰੀ ਦੇ ਘਰੋਂ ਲੈ ਗਿਆ ਬ੍ਰਾਹਮਣ, ਤੇ ਜਾ ਕੇ ਪੋਚਾ ਫੇਰ ਕੇ ਕਹਿੰਦਾ ਖੰਭ ਤਾਂ ਸੁਚਮਤਾ ਵਾਲੇ ਆ, ਪਰ ਨਹੀਂ ਬਾਬਾ ਜੀ ਕਹਿੰਦੇ ਨੇ ਜਿਹਦੇ ਘਰੋਂ ਰੋਟੀ ਆਈ, ਦੇਖੀ ਜਿਹਨੂੰ ਮਲੇਸ਼ ਕਹਿੰਦਾ ਆਟਾ ਉਹਦੇ ਘਰੋਂ ਆਇਆ। ਮਾਨਸ ਖਾਣੇ ਕਰੇ ਨਿਵਾਜ ਸੁਰੀ ਵਗਾਇਨ ਤਿੰਨ ਗਲਤਾਗ, ਤਿੰਨ ਘਰ ਬ੍ਰਾਹਮਣ ਪੂਰਾ ਨਾਦ। ਉਹਨਾਂ ਪੀ ਆਵੇ ਉਹੀ ਸਾਧ, ਕੂੜੀ ਰਾਸ ਕੂੜਾ ਵਾਪਾਰ, ਕੂੜ ਬੋਲ ਕਰੇ ਆਹਾਰ, ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਿਹਾ ਭਰਪੂਰ। ਮੱਥਾ ਟਿੱਕਾ ਤੇੜ ਧੋਤੀ ਕਾ ਖਾਈ, ਹੱਥ ਛੁਰੀ ਜਗਤ ਕਸਾਈ, ਨੀਲ ਬਸਤਰ ਪੈਰ ਹੋਵੇ ਪ੍ਰਵਾਨ, ਮਲੇਸ਼ ਧਾਨ ਲੈ ਪੂਜੈ ਪੁਰਾਣ, ਅਪਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਂਕਾ ਉੱਪਰ ਕਿਸੇ ਨਾ ਜਾਣਾ, ਦੇਖੇ ਚੌਂਕਾ ਕੱਢੀ ਕਾਰ। ਲੋਕ ਪੂਜਦੇ ਸਨ ਇਹਦਾ ਚੌਂਕਾ ਬੜਾ ਸੱਚਾ, ਬਾਬਾ ਕਹਿੰਦਾ ਨਹੀਂ ਕੂੜਿਆਰ, ਦੇਖੇ ਚੌਂਕਾ ਕੱਢੀ ਕਾਰ, ਉੱਪਰ ਆਏ ਬੈਠੇ ਕੂੜਿਆਰ, ਮਤ ਪਿੱਟੈ ਵੇ ਮਤ ਪਿੱਟੈ, ਇਹ ਅੰਨ ਅਸਾਡਾ ਫਿੱਟੈ, ਤਨ ਫਿੱਟੇ ਫੇੜ ਕਰੇਣ। ਬਾਬੇ ਨੇ ਕਿਹਾ ਮਨ ਜੂਠੇ ਚੁਲੀ ਭਰੇਣ, ਜਦੋਂ ਕਿਹਾ ਮਨ ਜੂਠੇ ਚੁਲੀ ਭਰੇਣ, ਕਹਿਣ ਲੱਗੇ ਦੀ ਗੱਲ ਨਾ ਸੁਣਿਓ, ਕੋਈ ਆਖੇ ਭੂਤ ਨਾ, ਇਹ ਤਾਂ ਹੈ ਹੀ ਭੂਤ, ਪੁੱਠੀਆਂ ਗੱਲਾਂ ਕਰਦਾ ਪਿਆ। ਕਿਉਂਕਿ ਉਸ ਵੇਲੇ ਦੀ ਸੱਚਾਈ, ਸਦੀਆਂ ਦੇ ਬਣੇ ਕੋਈ ਕਰਮ ਕਾਂਡ ਪੁੱਠੇ ਲੱਗਦੇ ਸਨ। ਇਸ ਤੋਂ ਅੱਗੇ ਚੱਲੋ ਮੈਂ ਤੀਸਰਾ ਪ੍ਰਮਾਣ ਆਸਾ ਕੀ ਵਾਰ ਵਿੱਚੋਂ ਅਰਜ਼ ਕਰਨਾ ਚਾਹੁੰਦਾ। ਗੁਰੂ ਨਾਨਕ ਸਾਹਿਬ ਦੇ ਸਾਹਮਣੇ ਦੇਖੋ ਰੀਤ ਸੀ, ਦੋ ਸ਼ਬਦ ਨੇ, ਇੱਕ ਸੂਤਕ ਤੇ ਇੱਕ ਪਾਤਕ। ਸੂਤਕ ਦਾ ਸੰਬੰਧ ਜਨਮ ਨਾਲ ਹੈ ਤੇ ਪਾਤਕ ਦਾ ਸੰਬੰਧ ਮੌਤ ਦੇ ਨਾਲ ਹੈ। ਜਿੱਦਣ ਕਿਸੇ ਜੀ ਨੇ ਜਨਮ ਲੈਣਾ ਇਹ ਸੂਤਕਿਆਂ ਧਾਰੇ, ਜਿੱਦਣ ਕਿਸੇ ਨੇ ਮਰ ਜਾਣਾ ਇਹਦੇ ਘਰ ਵਿੱਚ ਪਾਤਕ ਹੈ। ਬਾਬੇ ਨਾਨਕ ਨੇ ਕਿਹਾ ਮੈਂ ਮੰਨ ਲਈ ਤੇਰੀ ਗੱਲ ਸੂਤਕ ਹੈ, ਪਰ ਜਿਹੜੇ ਗੋਏ ਨੂੰ ਤੂੰ ਬਾਲ ਕੇ ਰੋਜ਼ ਅੰਨ ਤਿਆਰ ਕਰਨਾ, ਇਸ ਗੋਏ ਦੇ ਵਿੱਚ ਕੀੜੇ ਜੰਮਦੇ ਵੀ ਨੇ, ਪਹਿਲਾਂ ਪੈਦਾ ਹੁੰਦੇ ਨੇ, ਜਦੋਂ ਤੂੰ ਫੂਕਣੇ ਜਿਉਂਦੇ ਤੇਰੇ ਸਾਹਮਣੇ ਸੜਦੇ ਪਏ ਨੇ। ਲੋਕਾਂ ਦੇ ਘਰ ਸੂਤਕ ਪਾਤਕ ਕਹਿਣ ਵਾਲਿਆਂ ਆਪਣੇ ਚੁੱਲ੍ਹੇ ਵਿੱਚ ਝਾਤੀ ਮਾਰ, ਤੇਰੇ ਘਰ ਵਿੱਚ ਦੋਵੇਂ ਇਕੱਠੇ ਆ ਗਏ। ਬਾਬਾ ਜੀ ਨੇ ਕਿਹਾ ਜੇਕਰ ਸੂਤਕ ਮੰਨੀਏ, ਸਭ ਤੈ ਸੂਤਕ ਹੋਏ, ਗੋਹੇ ਅਤੈ ਲੱਕੜੀ ਅੰਦਰ ਕੀੜਾ ਹੋਏ, ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ, ਪਹਿਲਾ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਏ। ਸੂਤਕ ਕਿਉਂ ਕਰ ਰੱਖੀਏ, ਕਿੱਥੇ ਤੂੰ ਤੁਰਿਆ ਫਿਰਨਾ, ਸੂਤਕ ਪਵੈ ਰਸੋਏ, ਤੇਰੀ ਤਾਂ ਰਸੋਈ ਵਿੱਚ ਵੀ ਸੂਤਕ ਆ ਗਿਆ। ਹੁਣ ਦੇਖੋ ਅਰਥ ਬਾਬੇ ਨਾਨਕ ਦੇ, ਮੈਂ ਇੱਥੇ ਵਾਰ ਵਾਰ ਬੇਨਤੀ ਕਰ ਰਿਹਾ ਕਿ ਜੇ ਜਨੇਊ ਦਾ ਖੰਡਨ ਕੀਤਾ ਤੇ ਆਤਮਾ ਦਾ ਧਾਗਾ ਰਹਿਮਤ ਬਾਪੂ ਨੇ ਦਿੱਤਾ, ਤੇ ਪਿਆਰਿਓ ਜੇ ਇੱਥੇ ਬਾਹਰ ਦੇ ਸੂਤਕ ਦੀ ਗੱਲ ਕੀਤੀ ਤੇ ਨਾਲ ਹੀ ਪੁਕਾਰ ਕੇ ਕਹਿਣ ਲੱਗੇ ਉਹ ਭਲਿਆ ਤੂੰ ਸੂਤਕ ਵਾਲੇ ਘਰ ਨਹੀਂ ਜਾਂਦਾ, ਮਨ ਕਾ ਸੂਤਕ ਲੋਭ ਹੈ, ਜੇਵਾ ਸੂਤਕ ਕੂੜ, ਅੱਖੀ ਸੂਤਕ ਵੇਖਣਾ ਪਰ ਤੇਰੇ ਐ ਪਰ ਤਨ ਰੂਪ, ਕੰਨੀ ਸੂਤਕ ਕੰਨ ਪੈ ਲਾਏ ਅਤਬਾਰੀ ਖਾਹੇ, ਨਾਨਕ ਹੰਸਾ ਆਦਮੀ ਬਦੇ ਜਮ ਪੁਰਜਾ। ਗੁਰਮੁਖੋ ਜਦੋਂ ਇਹਨਾਂ ਲੋਕਾਂ ਨੂੰ ਸੱਚਾਈ ਕਹੀ ਤੇ ਇਹਨਾਂ ਦੀ ਜ਼ਬਾਨ ਨੇ ਇੱਕੋ ਗੱਲ ਕਹੀ ਕਿ ਨਾਨਕ ਦੀ ਗੱਲ ਆ ਸੁਣਿਓ, ਕਿਉਂ ਕਹਿਣ ਲੱਗੇ ਉਹ ਤਾਂ ਖੁਦ ਹੀ ਭੂਤ ਹੈ। ਅੱਜ ਤੁਸੀਂ ਸੱਚ ਬੋਲੋ, ਤੁਹਾਨੂੰ ਪਤਾ ਵੀ ਨਹੀਂ ਜਿਹੜੇ ਨਫ਼ਰਤ ਕਰਨਗੇ ਉਹ ਤੁਹਾਡੇ ਜੀਵਨ ਨੂੰ ਕਈ ਤਰ੍ਹਾਂ ਦੇ ਔਗੁਣਾਂ ਨਾਲ ਲੋਕਾਂ ਸਾਹਮਣੇ ਪੇਸ਼ ਕਰਨਗੇ। ਇਹੀ ਕਾਰਨ ਬਾਬੇ ਸੱਚ ਕਿਹਾ ਤੇ ਲੋਕਾਂ ਕਹਿ ਦਿੱਤਾ ਕੋਈ ਆਖ ਹੈ ਭੂਤ ਨਾ। ਹੁਣ ਇਸ ਤੋਂ ਅੱਗੇ ਚੱਲੋ, ਮੈਂ ਸਿਰਫ ਟਿਊਕ ਮਾਤਰ ਚੱਲਣਾ, ਸਮਾਪਤੀ ਵੱਲ ਆਉਣਾ। ਕੋਈ ਆਖ ਹੈ ਭੂਤ ਨਾ, ਕੋ ਕਹੇ ਬੇਤਾਲਾ। ਬੇਤਾਲਾ ਕਿੰਨਾ ਨੇ ਕਿਹਾ? ਬੇਤਾਲਾ ਦਾ ਅਖਰੀ ਅਰਥ ਹੈ ਜਿਹੜਾ ਆਪਣੀ ਜ਼ਿੰਦਗੀ ਦੇ ਰਾਹ ਤੋਂ ਖੁੰਝ ਚੁੱਕਾ ਹੈ। ਬੇਤਾਲੇ ਦਾ ਅਰਥ ਇਉਂ ਕਰ ਲਈਏ, ਚੰਗੀ ਪਲੀ ਰੋਟੀ ਚੱਲਦੀ ਹੋਵੇ ਤੇ ਰੋਟੀ ਨੂੰ ਲੱਤ ਮਾਰ ਕੇ ਜਿੱਥੇ ਮੁਸੀਬਤ ਪਈ ਹੋਵੇ ਉੱਥੇ ਜਾ ਕੇ ਰਬਾਬ ਵਜਾਉਣ ਲੱਗ ਪਵੇ, ਕਿੰਨਾ ਲੋਕਾਂ ਨੇ ਗੁਰੂ ਨਾਨਕ ਸਾਹਿਬ ਨੂੰ ਬੇਤਾਲਾ ਕਿਹਾ। ਬੇਤਾਲਾ ਉਹਨਾਂ ਨੇ ਕਿਹਾ ਜਿਹੜੇ ਅਖੌਤੀ ਵਿਦਵਾਨ ਸਨ ਪਰ ਸਮਾਜ ਦਾ ਭਲਾ ਨਹੀਂ ਸਨ ਕਰਦੇ। ਜਦੋਂ ਗੁਰੂ ਨਾਨਕ ਨੇ ਬੋਲ ਕੇ ਕਿਹਾ ਹਰਨਾ ਬਾਜਾ ਤੈ ਸਿੱਕਦਾਰਾਂ ਮਲਾਰ ਕੀ ਵਾਰ, ਹਰਨਾ ਬਾਜਾ ਤੈ ਸਿੱਕਦਾਰਾਂ ਇਹਨਾਂ ਪੜਿਆ ਨਾਉ, ਫਾਂਦੀ ਲੱਗੀ ਜ਼ਾਤ ਪਹਾਇਨ ਅੱਗੇ ਨਾਹੀਂ ਥਾਉ, ਸੋ ਪੜਿਆ ਸੋ ਪੰਡਿਤ ਬਿਨਾਂ ਜਿੰਨੀ ਕਮਾਣਾ ਨਾਉ, ਪਹਿਲੋਂ ਦੇ ਜੜ ਅੰਦਰ ਜੰਮੈ ਤਾਂ ਉਪਰ ਹੋਵੇ ਸ਼ਾਉ। ਤਿੰਨ ਗੱਲਾਂ ਕਹੀਆਂ, ਤੂੰ ਵਿਦਵਾਨ ਹੈ ਤੇ ਵਿਦਵਾਨ ਹੈ ਤੇ ਤੇਰੇ ਪਿੱਛੇ ਤੇਰਾ ਸਮਾਜ ਰੁੜ ਕੇ ਮਰਦਾ, ਇਹਨਾਂ ਦਾ ਭਲਾ ਤੂੰ ਕੀ ਕੀਤਾ ਹੈ। ਕਹਿਣ ਲੱਗੇ ਤੇਰੀ ਪੜ੍ਹਾਈ ਤਾਂ ਉਸ ਹਰਨ ਦੀ ਪੜ੍ਹਾਈ ਕਹਿ ਜਿਹਨੂੰ ਸ਼ਿਕਾਰੀ ਨੇ ਸਿਖਾਇਆ, ਆਪਣੇ ਵਰਗੇ ਕਰਨਾ ਨੂੰ ਜੰਗਲ ਵਿੱਚ ਲਿਆ ਕੇ ਸ਼ਿਕਾਰੀ ਦੇ ਮੂੰਹ ਦਾ ਮਾਸ ਬਣਾ ਦਿੱਤਾ। ਤੇਰੀ ਪੜ੍ਹਾਈ ਤਾਂ ਉਸ ਬਾਜ ਦੀ ਤਰ੍ਹਾਂ ਜਿਹੜਾ ਆਪਣੀ ਚੁੰਝ ਨਾਲ ਆਪਣੇ ਪੰਜਿਆਂ ਨਾਲ ਤਿੱਤਰ ਬਟੇਰੇ ਲਿਆ ਕੇ ਸ਼ਿਕਾਰੀ ਨੂੰ ਦਿੰਦਾ, ਤੂੰ ਕਾਹਦਾ ਪੜਿਆ, ਪੜ੍ਹ ਕੇ ਆਪਣੇ ਹੀ ਸਮਾਜ ਦਾ ਕਤਲ ਪਿਆ ਕਰਨਾ। ਫਿਰ ਉਹਨਾਂ ਕਿਹਾ ਮਹਾਰਾਜ ਸਾਡਾ ਕਸੂਰ ਕੌੜਾ, ਇੱਥੇ ਰਾਜਿਆਂ ਕੋਲ ਤਾਕਤ ਹੈ। ਬਾਬੇ ਨਾਨਕ ਨੇ ਕਿਹਾ ਉਹਦੇ ਰਾਜੇ ਵੀ ਉਹਨਾਂ ਸ਼ਬਦ ਵਰਤੇ, ਤੂੰ ਪੜਿਆ ਲਿਖਿਆ ਹਰਨਾ ਬਾਜਾਂ ਤੈ ਸਿੱਕਦਾਰਾਂ, ਤੇ ਜਦੋਂ ਰਾਜਾ ਆਇਆ ਕਹਿਣ ਲੱਗੇ ਰਾਜੇ ਸੀ ਮੁਕੱਦਮ ਕੁੱਤੇ, ਇਹਨਾਂ ਕਿਹਾ ਛੱਡੋ ਪਰਾਂ ਬੇਤਾਲਾ, ਜੇ ਜਿਹੜਾ ਜਾਣ ਬੁੱਝ ਕੇ ਲੜਾਈਆਂ ਮੁੱਲ ਲੈਂਦਾ ਇਹਦਾ ਦਿਮਾਗ ਨਹੀਂ ਜੇ ਠੀਕ, ਸੱਚ ਜਾਣੂ ਬੇਤਾਲਾ। ਇਹਨਾਂ ਕਿਹਾ ਰਾਜੇ ਸੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਾਂਦਾ, ਚਾਕਰ ਉਹਨਾਂ ਦੀਆਂ ਨੌਂਦਰਾਂ ਨੇ, ਤੇ ਨੌਂਦਰਾਂ ਕੀ ਕਰਦੀਆਂ ਨੇ, ਘਾਓ ਭਰਦੀਆਂ ਨੇ। ਹੁਣ ਜਿਹੜੇ ਮਹੀਨੇ ਜਾਂਦੇ ਨੇ ਨਾ, ਚੇਤੇ ਰੱਖਿਓ ਉਹ ਆਪ ਨਹੀਂ ਲੈਣ ਵਾਸਤੇ ਆਉਂਦੇ, ਉਹਨਾਂ ਦੇ ਬੰਦੇ ਹਰ ਸ਼ਹਿਰ ਵਿੱਚ ਫਿੱਟ ਹੁੰਦੇ ਨੇ, ਅਫਸਰ ਉਹਨਾਂ ਦੇ ਫਿੱਟ ਹੁੰਦੇ ਨੇ, ਤੇ ਉਹ ਖੁਦ ਕਹਿੰਦੇ ਨੇ ਅਸੀਂ ਕੀ ਕਰੀਏ, ਅਸੀਂ ਤਾਂ ਮਹੀਨਾ ਉੱਥੇ ਅੱਗੇ ਦੇਣਾ, ਤੇ ਮੈਂ ਸੋਚਣਾ ਬਾਬਾ ਨਾਨਕਾ ਇਹ ਤਾਂ ਅਜੇ ਫਿਰ ਅਜੇ ਤੁਰੇ ਫਿਰਦੇ ਨੇ, ਉਹਨਾਂ ਦੇ ਨੌਕਰ ਜਿਹੜੇ ਨੇ ਉਹ ਨੌਂਦਰਾਂ ਨੇ। ਇਹ ਬਾਣੀ ਦੀਆਂ ਤੁਕਾਂ ਨੇ, ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਉਹ ਚੰਗੇ ਭਲੇ ਬੈਠੇ ਦੁਕਾਨਦਾਰਾਂ ਨੂੰ ਕਹਿਣਗੇ ਖਬਰਦਾਰ ਇੰਨਾ ਮਹੀਨਾ ਦੇ ਦਿਆ, ਜੇ ਸੁੱਤਿਆਂ ਨੂੰ ਉਠਾ ਕੇ ਠੱਗਦੇ ਪਏ ਨੇ। ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਾਂਦਾ, ਨੌਂਦਰ ਨੇ ਚਾਕਰ ਪਾਇਨ ਘਾਏ ਘਾਓ, ਕੁਝ ਮੰਤਰੀ ਖਾ ਗਏ ਤੇ ਬਾਕੀ ਰਹਿ ਗਏ ਕੁੱਤੇ, ਕਹਿਣ ਲੱਗੇ ਰੱਤ ਪਿੱਤ ਕੁੱਤੇ ਉਹ ਚੱਟ ਜਾ। ਜਦੋਂ ਬਾਬੇ ਨੇ ਕਿਹਾ ਲੋਕਾਂ ਕਿਹਾ ਇਹ ਤਾਂ ਲੜਾਈ ਮੁੱਲ ਲੈਂਦਾ ਹੈ, ਇਹਨੂੰ ਨਾ ਬੁਲਾਇਓ, ਇਹ ਬੇਤਾਲਾ ਜੇ ਜ਼ਿੰਦਗੀ ਦੀ ਤਾਲ ਤੋਂ ਖੁੰਝ ਚੁੱਕਾ ਹੈ। ਮੈਂ ਇੱਕ ਪ੍ਰਮਾਣ ਬੇਤਾਲੇ ਸੰਬੰਧੀ ਦੇ ਕੇ ਸੰਖੇਪ ਵਿੱਚ ਅੱਗੇ ਤੁਰਨਾ ਪਿਆ, ਮੈਂ ਉਹ ਆਪ ਨੂੰ ਜ਼ਰੂਰ ਸਾਂਝਾ ਕਰਨਾ ਚਾਹੁੰਦਾ ਹਾਂ। ਹਿੰਦੁਸਤਾਨ ਦੇ ਸਾਹਿਤ ਵਿੱਚ ਅੱਜ ਜੋ ਮਰਜ਼ੀ ਕੋਈ ਦਮਗਜੇ ਮਾਰੇ, ਇੱਕ ਉਰਦੂ ਦਾ ਅਦੀਬ ਕਹਿੰਦਾ ਹੈ ਕਿ ਜਦੋਂ ਇਸ ਆਜ਼ਾਦੀ ਲਈ ਲੋੜ ਪਈ ਸੀ ਤੇ ਸਭ ਤੋਂ ਪਹਿਲੀ ਜਿਹੜੀ ਸ਼ੁਰੂਆਤ ਹੈ ਨਾ ਮੁਗਲਾਂ ਦੇ ਸੰਬੰਧ ਵਿੱਚ ਹਿੰਦੁਸਤਾਨ ਦੀ ਗੁਲਾਮੀ ਤੇ ਸੰਗਲ ਤੋੜਨ ਲਈ, ਸਭ ਤੋਂ ਪਹਿਲੀ ਆਵਾਜ਼ ਬਾਬੇ ਨਾਨਕ ਦੇ ਮੁੱਖ ਤੋਂ ਨਿਕਲੀ ਤੇ ਐਮਨਾਬਾਦ ਦੀ ਧਰਤੀ ਤੋਂ ਨਿਕਲੀ। ਹੁਣ ਭਾਵੇਂ ਸਾਨੂੰ ਕਹਿਣ ਵੀ ਇਹ ਛੱਡੋ ਜੀ ਵੱਖਵਾਦੀ ਅੱਤਵਾਦੀ, ਉਰਦੂ ਦਾ ਇੱਕ ਅਦੀਬ ਕਹਿੰਦਾ ਗੁਲਸਤਾਂ ਕੋ ਖੂਨ ਕੀ ਜ਼ਰੂਰਤ ਪੜੀ ਤੋ ਸਭਸੇ ਪਹਿਲੇ ਗਰਦਨ ਕਟਾਈ ਖਮ ਨੇ, ਗੁਲਸਤਾਂ ਕੋ ਖੂਨ ਕੀ ਜ਼ਰੂਰਤ ਪੜੀ ਤੋ ਸਭਸੇ ਪਹਿਲੇ ਗਰਦਨ ਕਟਾਈ ਖਮ ਨੇ, ਅਬ ਬਹਾਰ ਆਈ ਯੇ ਚਹਿਲ ਅਹਲੇ ਚਮਨ ਕਹਤੇ ਹੈ, ਚਮਨ ਹਮਾਰਾ ਹੈ ਤੁਮਾਰਾ ਨਹੀਂ। ਲੋੜ ਪਈ, ਬਾਬਾ ਨਾਨਕ ਅਹਿਮਨਾਬਾਦ ਗਏ ਨੇ, ਉੱਥੇ ਮੈਂ ਦੋ ਬੇਨਤੀਆਂ ਕਰਨੀਆਂ ਚਾਹੁੰਦਾ ਹਾਂ। ਅੱਜ ਮੁਸੀਬਤ ਪੈ ਜਾਏ, ਪਤਾ ਲੱਗ ਜਾਏ ਵੀ ਫਲਾਣਾ ਬੰਦਾ ਸਾਡਾ ਰਿਸ਼ਤੇਦਾਰ ਫਸ ਗਿਆ ਤੇ ਰਿਸ਼ਤੇਦਾਰ ਮਿਲਣਾ ਵੀ ਛੱਡ ਗਏ ਸਨ, ਆ ਪਿੱਛੇ ਜਦੋਂ ਦੌਰ ਆਇਆ ਸੱਕੇ ਰਿਸ਼ਤੇਦਾਰ ਕੰਨੀਆਂ ਕਤਰਾ ਕੇ ਰੋਟੀ ਨਹੀਂ ਸੀ ਕੋਈ ਦਿੰਦਾ ਹੁੰਦਾ, ਮੇਰਾ ਬਾਬਾ ਨਾਨਕ ਬੈਠਾ ਲਾਲੋ ਦੇ ਘਰ ਰਬਾਬ ਵਜਾ ਕੇ ਕਹਿੰਦਾ ਲਾਲੋ ਆਹ ਕੁਝ ਹੋਣ ਵਾਲਾ ਹੀ, ਆਹ ਕੁਝ ਵਾਪਰਨ ਵਾਲਾ ਹੀ, ਤੇ ਕਹਿਣ ਲੱਗੇ ਲਾਲੋ ਚੇਤੇ ਰੱਖੀ ਤੈਨੂੰ ਗਏ ਚੱਲਿਆ ਇੱਕ ਇੱਕ ਗੱਲ ਸੱਚ ਹੋਵੇਗੀ ਤੇ ਬਾਬਾ ਫਿਰ ਕਿਤੇ ਦੂਰ ਚਲੇ ਜਾਈਏ। ਕਹਿਣ ਲੱਗੇ ਮਰਦਾਂ ਦਾ ਕੰਮ ਨਹੀਂ ਕਿ ਸੱਚ ਦੀ ਗੱਲ ਕਹਿ ਕੇ ਭੱਜ ਜਾਣਾ, ਜਿਸ ਦਿਨ ਕਤਲੋ ਗਾਰਤ ਹੋਵੇਗੀ ਚੇਤੇ ਰੱਖੀ ਅੱਜ ਮੇਰੀ ਗੱਲ ਨਹੀਂ ਮੰਨਦੇ, ਲੋਕ ਉਸ ਦਿਨ ਐਮਨਾਬਾਦ ਨੂੰ ਛੱਡ ਕੇ ਘਰਾਂ ਨੂੰ ਦੂਰ ਦੌੜਦੇ ਪਏ ਸਨ ਤੇ ਬਾਬਾ ਨਾਨਕ ਸਭ ਕੁਝ ਛੱਡ ਕੇ ਐਮਨਾਬਾਦ ਦੇ ਵਿੱਚ ਵੜਦਾ ਪਿਆ ਸੀ। ਇਹ ਉਲਟੀ ਗੱਲ ਹੀ ਨਾ, ਲੋਕਾਂ ਕਹਿ ਲੜਾਈ ਮੁੱਲ ਲੈਣ ਆ ਗਿਆ, ਲੋਕ ਬਾਬਰ ਤੋਂ ਡਰਦੇ ਸਨ ਤੇ ਬਾਬਾ ਨਾਨਕ ਰਬਾਬ ਚੁੱਕ ਕੇ ਬਾਬਰ ਦੇ ਸਾਹਮਣੇ ਜਾ ਖਲੋਤਾ ਤੇ ਉਹਨਾਂ ਨੇ ਬੇਤਾਲਾ ਹੀ ਕਹਿਣਾ ਸੀ ਨਾ ਵੀ ਜਾਣ ਬੁੱਝ ਕੇ ਲੜਾਈਆਂ ਮੁੱਲ ਲੈਂਦਾ। ਉੱਥੇ ਹਜ਼ੂਰ ਨੇ ਕਿਹਾ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾ। ਪਿਆਰਿਓ, ਇਸ ਦਰਦ ਨੂੰ ਹਿੰਦੁਸਤਾਨ ਦੇ ਲੋਕ ਸਮਝਣ, ਜਿਹੜੇ ਲੋਕ ਗੁਰੂ ਨਾਨਕ ਦੀ ਬਾਣੀ ਪੜ੍ਹਦੇ ਨੇ, ਮੈਂ ਕਹਿੰਦਾ ਉਹਨਾਂ ਨੂੰ ਸਮਝ ਪੈ ਜਾਏਗੀ। ਸਭ ਤੋਂ ਪਹਿਲੀ ਵਾਰੀ ਸਾਹਿਤ ਵਿੱਚ ਜੇ ਹਿੰਦੁਸਤਾਨ ਸ਼ਬਦ ਵਰਤਿਆ ਤੇ ਗੁਰੂ ਨਾਨਕ ਸਾਹਿਬ ਨੇ ਵਰਤਿਆ। ਕਹਿਣ ਲੱਗੇ ਪਾਪ ਕੀ ਜੰਝ ਲੈ ਕਾਬਲੋਂ ਧਾਇਆ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਪਾਪ ਕੀ ਜੰਝ ਲੈ ਕਾਬਲੋਂ ਧਾਇਆ, ਮੰਗੇਗਾ ਪਤਾ ਕੀ? ਇਸਤਰੀਆਂ ਦਾ ਦਾਨ ਮੰਗੇਗਾ। ਪਰ ਇਹ ਪਤਾ ਸੀ, ਮੈਂ ਕਹਿੰਦਾ ਇਸ ਬੇਨਤੀ ਨੂੰ ਸਮਝੋ। ਐਮਨਾ ਬਾਦ ਕਿਹਾ ਜੋਰੀ ਮੰਗੈ ਦਾਨ ਵੇ ਲਾਲੋ, ਜੋਰੀ ਦਾ ਅਖਰੀ ਅਰਥ ਤੇ ਤਾਕਤ ਨਹੀਂ, ਇਸਤਰੀਆਂ ਦਾ ਦਾਨ ਮੰਗੇਗਾ। ਪਰ ਪਤਾ ਸੀ ਬਾਬਾ ਨਾਨਕਾ ਤੇਰੇ ਸ਼ੇਰ ਦੂਲੇ ਪੈਦਾ ਹੋਣਗੇ, ਬਾਬਰ ਕਿਆਂ ਤੋਂ ਇਸਤਰੀਆਂ ਖੋਹ ਕੇ ਵਾਪਸ ਘਰਾਂ ਵਿੱਚ ਪਹੁੰਚਾਇਆ ਕਰਨ। ਬਾਬੇ ਨੇ ਪਹਿਲੇ ਜਾਮੇ ਕਿਹਾ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਝ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ, ਸ਼ਰਮ ਧਰਮ ਦੋ ਛੱਪ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾਲੋ, ਕਾਜੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੇ ਸ਼ੈਤਾਨ ਵੇ ਲਾਲੋ। ਉਹਦੇ ਵਿੱਚ ਕੁਝ ਬਚਨ ਕਹਿ, ਕਹਿੰਦੇ ਨੇ ਬੱਚੇ ਵਿਆਹੇ ਜਾਂਦੇ ਨੇ, ਲੋਕ ਸੋਹਲੇ ਗਾਉਂਦੇ ਨੇ, ਦੇਖ ਅੱਜ ਜਿਹੜੇ ਸਾਡੇ ਤੋਂ ਨਫ਼ਰਤ ਕਰਦੇ ਨੇ, ਇੱਥੇ ਖੂਨ ਕੇ ਸੋਹਲੇ ਗਾਵੀਆਂ ਨਾਨਕ, ਰੱਤ ਕਾ ਕੁੰਗੂ ਪਾਏ ਵੇ ਲਾਲੋ, ਇੱਥੇ ਖੂਨ ਦੇ ਸੋਹਲੇ ਗਾਏ ਜਾਣਗੇ, ਰੱਤ ਦੇ ਸੰਧੂਰ ਪਾਏ ਜਾਣਗੇ, ਖੂਨ ਕੇ ਸੋਹਲੇ ਗਾਵੀਆਂ ਨਾਨਕ, ਰੱਤ ਕਾ ਕੁੰਗੂ ਪਾਏ ਵੇ ਲਾਲੋ। ਤੇ ਦੇਖੀ ਲਾਲੋ, ਸਮਾਂ ਆ ਰਿਹਾ, ਕਾਇਆ ਕੱਪੜ ਟੁਕ ਟੁਕ ਹੋਸੀ, ਹਿੰਦੁਸਤਾਨ ਸਮਾਲ ਸੀ ਬੋਲਾ, ਇਹਨਾਂ ਮੇਰੇ ਬੋਲਾਂ ਨੂੰ ਯਾਦ ਕਰਕੇ ਰੋਣਗੇ। ਪਰ ਸਮਾਂ ਨਿਕਲ ਜਾਣਾ ਉਦੋਂ, ਆਵਨ 78 ਹੈ, ਜਾਨ 97, ਸ਼ੇਰ ਸ਼ਾਹ ਸੂਰੀ ਵਾਲੀ ਇਸ਼ਾਰਾ, ਹੋਰ ਪਿਉਟ ਸੀ ਮਰਦ ਕਾ ਚੇਲਾ। ਲਾਲੋ ਕਹਿੰਦਾ ਬਾਬਾ ਇਹ ਕੁਛ ਹੋਣਾ? ਕਹਿਣ ਲੱਗੇ ਸੱਚ ਜਾਣੀ ਭੁਲੇਖਾ ਨਾ ਰਹਿ, ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਵੇਲਾ, ਸੱਚ ਕੀ ਬਾਣੀ ਤੇ ਸੱਚ ਕੇ ਵੇਲੇ ਤੇ ਸੱਚ ਕਹਿਣ ਵਾਲੇ ਲੋਕਾਂ ਕਹਿਆ ਛੱਡੋ ਪਰਾਂ, ਕੋਈ ਆਖੈ ਭੂਤ ਨਾ ਕੋ ਕਹੇ ਬੇਤਾਲਾ। ਪਿਆਰਿਓ, ਭਾਣਾ ਵਾਪਰ ਗਿਆ, ਅਹਿਮਦਾਬਾਦ ਦੀਆਂ ਗਲੀਆਂ ਵਿੱਚ ਨਾਲੀਆਂ ਵਿੱਚ ਪਾਣੀ ਦੀ ਥਾਂ ਤੇ ਖੂਨ ਵਗਿਆ। ਜਿਹੜੇ ਲੋਕ ਬਾਬੇ ਨਾਨਕ ਨੂੰ ਟਿਚਰਾਂ ਕਰਦੇ ਸਨ ਕਿ ਲੱਕੜਾਂ ਕਰਨ ਵਾਲੇ ਤਰਖਾਣ ਦੇ ਘਰ ਵਿੱਚ ਬੈਠਾ ਹੈ, ਅੱਜ ਬਾਬੇ ਨੇ ਰਬਾਬ ਚੁੱਕੀ, ਕਹਿਣ ਲੱਗੇ ਮਰਦਾਨਿਆਂ ਆ ਤੁਰ ਚੱਲੀਏ। ਹੁਣ ਬੇਤਾਲਾ ਹੀ ਆਪ ਹੀ ਕਹਿਣਾ ਸੀ, ਮੁਸੀਬਤ ਵਿੱਚ ਆਪਣੇ ਵੀ ਸਾਥ ਛੱਡ ਜਾਂਦੇ ਨੇ। ਅਹਿਮਦਾਬਾਦ ਵਿੱਚ ਕੋਈ ਕਿਸੇ ਦਾ ਦਰਦੀ ਨਹੀਂ ਸੀ, ਸਿਰਫ ਇੱਕ ਰਬਾਬ ਨਾਲ ਰੱਬ ਦੇ ਗੀਤ ਗਾਣ ਵਾਲਾ ਬੁਕਿਆ ਸਿੰਘ ਉਜਾੜ ਵਿੱਚ ਗੁਰੂ ਨਾਨਕ ਸਾਹਿਬ ਖਲੋਤੇ ਨੇ, ਤੇ ਉਹਨਾਂ ਨੂੰ ਦੇਖ ਕੇ ਪਹਿਲੀ ਗੱਲ ਤਾਂ ਉਹਨਾਂ ਦੀ ਐਸ਼ੋ ਪ੍ਰਸਤੀ ਨੂੰ ਕਹੀ, ਜਿਹੜੀ ਉਹ ਐਸ਼ ਵਿੱਚ ਮਦ ਸਨ। ਕਹਿਣ ਲੱਗੇ ਦੇਖ ਲਾਲੋ, ਰੱਬ ਦੀਆਂ ਖੇਡਾਂ, ਪਹਿਲਾਂ ਆਏ ਸਾਂ, ਰੱਬ ਚੇਤੇ ਨਹੀਂ ਸੀ, ਤੇ ਚੇਤੇ ਰੱਖੇ ਉਹ ਅਰਦਾਸ ਕੀਤੀ ਨਾਲ, ਆਦੇਸ਼ ਬਾਬਾ ਆਦੇਸ਼, ਆਦ ਪੁਰਖ ਤੇਰਾ ਅੰਤ ਨਾ ਪਾਇਆ, ਤੂੰ ਕਰ ਕਰ ਦੇਖੈ ਬੇਸ਼। ਕਹਿਣ ਲੱਗੇ ਲਾਲੋ ਦੇਖ, ਉਹ ਬੈਠੀਆਂ ਨੀ ਔਰਤਾਂ ਜਿਨ੍ਹਾਂ ਦੀ ਸੁੰਦਰਤਾ ਦੀ ਮਿਜਾਜ ਝੱਲੀ ਨਹੀਂ ਸੀ ਜਾਂਦੀ, ਜਿਨ ਸਿਰ ਸੋਹਨ ਪੱਟੀਆਂ, ਮਾਂਗੀ ਪਾਏ ਸੰਧੂਰ, ਸੇ ਸਿਰ ਕਾਤੀ ਮੁਨੀਅਨ, ਗਲ ਵਿੱਚ ਆਵੈ ਧੂੜ, ਮਹਿਲਾਂ ਅੰਦਰ ਹੁੰਦੀਆਂ, ਹੁਣ ਬਹਿਣ ਨਾ ਮਿਲਣ ਹਦੂਰ, ਆਦੇਸ਼ ਬਾਬਾ ਆਦੇਸ਼, ਆਦ ਪੁਰਖ ਤੇਰਾ ਅੰਤ ਨਾ ਪਾਇਆ, ਤੂੰ ਕਰ ਕਰ ਦੇਖੈ ਵੇਸ਼। ਜਦੋਂ ਸੀਆਂ ਵਿਆਹੀਆਂ, ਲਾੜੇ ਸੋਹਨ ਪਾਸ, ਖਿੰਡੋਲੀ ਚੜ ਆਈਆਂ, ਦੰਦ ਖੰਡ ਕੀਤੇ ਰਾਸ, ਉਪਰੋਂ ਪਾਣੀ ਵਾਰੀਐ, ਝੱਲੇ ਚਿਮਕਣ ਪਾਸ, 1,00,000 ਲੈਣ ਬਹਿਟੀਆਂ, 1,00,000 ਲੈਣ ਖੜੀਆਂ, ਆ ਦੇਖ ਲਾਲੋ, ਗਰੀ ਸੁਹਾਰੇ ਖਾਂਦੀਆਂ, ਮਾਨਣ ਸੇਜੜੀਆਂ, 3 ਗਲ ਸਿਲਕਾਂ ਪਾਈਆਂ, ਟੁੱਟਣ ਮੋਤ ਸਰੀਆਂ, ਉਹਨਾਂ ਦੇ ਗਲੇ ਵਿੱਚ ਰੱਸੇ ਪਾਏ ਨੇ। ਉਹ ਪਿਆਰਿਓ, ਸੱਚ ਤੇ ਹਰਦੇ ਦਾ ਦਰਦ ਲੈ ਕੇ 3 ਗਲ ਸਿਲਕਾਂ ਪਾਈਆਂ, ਟੁੱਟਣ ਮੋਤ ਸਰੀਆਂ, ਤੇ ਕਹਿਣ ਲੱਗੇ ਰੱਬ ਨੇ ਕਹਿਰ ਕੀਤਾ। ਬਾਬਾ ਕਹਿੰਦਾ ਨਹੀਂ, ਤਨ ਜੋਬਣ ਦੋ ਵੈਰੀ ਹੋਏ, ਜਿੰਨੀ ਰੱਖੇ ਰੰਗ ਲਾਏ, ਦੂਤਾਂ ਨੂੰ ਫੁਰਮਾਇਆ ਲੈ ਚੱਲੇ ਪਤ ਗਵਾਹੀ। ਹੁਣ ਜਿਹੜੀ ਮੈਂ ਤੀਸਰੀ ਇੱਥੇ ਬੇਨਤੀ ਕਰਨੀ ਚਾਹੁੰਦਾ ਹਾਂ,
ਹਮਲੇ ਤੋਂ ਪਹਿਲਾਂ ਵੀ ਕਿਹਾ ਇਹ ਕੁਝ ਵਾਪਰੇਗਾ,
ਵਾਪਰ ਗਿਆ ਤੇ ਫਿਰ ਵੀ ਆ ਗਿਆ ਦਰਦਾਂ ਦਾ ਦਰਦ ਵੰਡਾਉਣ ਵਾਲਾ, ਤੇ ਅੱਜ ਬਾਬਰ ਦੇ ਸਾਹਮਣੇ ਬਾਬਾ ਪਹਿਲੀ ਵਾਰ ਹੋਇਆ ਹੈ। ਮੈਂ ਬੇਨਤੀ ਕਰਨਾ ਹੁੰਦਾ ਕਿ ਬਾਣੀ ਵਿੱਚ ਦੋ ਸ਼ਬਦ ਮਿਲਦੇ ਨੇ, ਇੱਕ ਮਿਲਦਾ ਧਾਇਆ ਤੇ ਦੂਜਾ ਸ਼ਬਦ ਮਿਲਦਾ ਪਠਾਇਆ, ਤੇ ਇਕੱਠੀ ਆਏ ਨੇ। ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਤੇ ਦੂਜੇ ਪਾਸੇ ਸੁਣੀ ਪੁਕਾਰ ਦਾਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਠਾਇਆ। ਧਾਇਆ ਹੋਇਆ ਨੂੰ ਜੇ ਮੂੰਹ ਮੋੜ ਸਕਦੇ ਨੇ ਤੇ ਕੇਵਲ ਪਠਾਏ ਹੋਏ ਮੋੜ ਸਕਦੇ ਨੇ। ਜਦੋਂ ਧਾਵਾ ਕਰਕੇ ਉਹ ਧਾਇਆ ਤੇ ਬਾਬਾ ਧਾਇਆ ਨੀ, ਬਾਬਾ ਪਠਾਇਆ ਗਿਆ ਹੈ, ਭੇਜੇ ਗਏ ਨੇ, ਹੁਣ ਆਏ ਸਾਹਮਣੇ। ਤੇ ਪਹਿਲੀ ਇੱਕ ਗੱਲ ਕਈ ਕਹਿਣ ਲੱਗੇ ਬਾਬਰ ਦੇ ਸਾਹਮਣੇ ਖਲੋ ਕੇ, ਤੇ ਮੈਂ ਤੇ ਇੱਕ ਬੇਨਤੀ ਕਰਨਾ ਹੁੰਦਾ। ਅਸੀਂ ਕਹਿੰਦੇ ਹਾਂ ਸੱਤ ਪੁਸ਼ਤਾਂ ਦਾ ਰਾਜ ਦੇ ਦਿੱਤਾ ਬਾਬਰ ਨੂੰ, ਉਹ ਪਿਆਰਿਓ ਮੇਰਾ ਗੁਰੂ ਨਾਨਕ ਜਿਹਨੂੰ ਪਾਪ ਦੀ ਜੰਜ ਦਾ ਲਾੜਾ ਕਹਿੰਦਾ ਹੈ, ਉਹਨੂੰ ਸੱਤ ਪੁਸ਼ਤਾਂ ਜ਼ੁਲਮ ਕਰਨ ਵਾਸਤੇ ਕਦੀ ਵਰ ਨਹੀਂ ਦੇ, ਮੈਨੂੰ ਬਖਸ਼ ਦਿਆ ਜੀ। ਉਹਦੇ ਲਈ ਸ਼ਬਦ ਬਾਣੀ ਵਿੱਚ ਦੋ ਵਰਤੇ। ਕਹਿਣ ਲੱਗੇ ਜਮਦੂਤ ਬਣ ਕੇ ਆ ਗਿਆ ਬਾਬਰ, ਇਹ ਸ਼ਬਦ ਕੋਈ ਕਹਿ ਸਕਦਾ ਹੈ? ਹੁਣ ਲੋਕਾਂ ਨੇ ਆਪੀ ਬੇਤਾਲਾ ਕਹਿਣਾ ਸੀ ਵੀ ਇਸ ਬੰਦੇ ਨੇ ਹਜ਼ਾਰਾਂ ਬੰਦੇ ਮਾਰ ਕੇ ਖੂਨ ਦੀਆਂ ਨਦੀਆਂ ਵਗਾ ਦਿੱਤੀਆਂ, ਉਹਦੇ ਸਾਹਮਣੇ ਖਲੋਤਾ ਨਾ ਬੰਦੂਕ ਨਾ ਪਿਸਤੌਲ ਨਾ ਨੇਜਾ, ਸਿਰਫ ਇੱਕ ਸ਼ਬਦ ਤੇ ਦੂਜੀ ਇੱਕ ਤਾਰ ਪਕੜਨ ਵਾਲਾ ਰਬਾਬੀ ਸਾਹਮਣੇ ਖਲੋ ਕੇ ਕਹਿਣ ਲੱਗੇ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਤਾ ਜਮ ਕਰ ਮੁਗਲ ਚੜਾਇਆ। ਕਹਿਣ ਲੱਗੇ ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦ ਨਾ ਆਇਆ, ਕਰਤਾ ਤੂੰ ਸਭਨਾ ਤਾਂ ਸੋਈ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਸਕਤਾ ਸ਼ੀ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ। ਕਹਿਣ ਲੱਗੇ ਬਾਬਰ ਤੂੰ ਜਮਦੂਤ ਬਣ ਕੇ ਆਇਆ ਹੈ, ਆ ਰੋਕ ਆਪਣੇ ਸਿਪਾਹੀਆਂ ਨੂੰ ਖਲਕੇ ਕੁੱਤੇ ਬਣੇ ਨੇ, ਰਤਨ ਵਿਗਾੜ ਵਗੋਏ ਕੁੱਤੀ ਮੋਇਆ ਸਾਰ ਨਾ ਕਾਈ, ਰਤਨਾ ਵਰਗੇ ਸਰੀਰ ਇਹਨਾਂ ਨੇ ਪਾੜ ਸੁੱਟੇ ਨੇ। ਪਿਆਰਿਓ ਜਦੋਂ ਬਲਦੀ ਅੱਗ ਵਿੱਚ ਖਲੋ ਕੇ ਕਹਿ ਦੇਣਾ ਤੂੰ ਜਮਦੂਤ ਤੇ ਤੇਰੇ ਸਿਪਾਹੀ ਕੁੱਤੇ, ਲੋਕਾਂ ਕਿਹਾ ਡਰੋ ਇਸ ਬਾਬੇ ਤੋਂ, ਇਹ ਤੇ ਜਾਣ ਬੁੱਝ ਕੇ ਲੜਾਈਆਂ ਮੁੱਲ ਪਿਆ ਲੈਂਦਾ। ਇਹਨਾਂ ਲੋਕਾਂ ਨੇ ਕਿਹਾ ਇਹ ਬੇਤਾਲਾ ਹੈ। ਬੇਨਤੀ ਸਮਝਿਓ, ਜਿਨ੍ਹਾਂ ਦੇ ਪਖੰਡ ਉਧੇੜੇ ਉਹਨਾਂ ਕਹਿ ਦਿੱਤਾ ਕੋਈ ਅੱਖ ਹੈ ਭੂਤਨਾ, ਜਿਨ੍ਹਾਂ ਦੇ ਸਾਹਮਣੇ ਖਲੋ ਕੇ ਸੱਚ ਬੋਲਿਆ ਕੋ ਕਹੇ ਬੇਤਾਲਾ। ਹੁਣ ਇੱਕ ਤੀਜੇ ਲੋਕ ਸਨ, ਉਹਨਾਂ ਨੇ ਕਿਹਾ ਨਹੀਂ ਭੂਤਨਾ ਬੇਤਾਲਾ ਨਹੀਂ, ਕੋਈ ਅੱਖ ਹੈ ਆਦਮੀ ਨਾਨਕ ਵਿਚਾਰਾ, ਇਹ ਤਾਂ ਸਾਦਾ ਜਿਹਾ ਬੰਦਾ ਹੈ, ਆਦਮੀ ਕਿਉਂ ਕਿਹਾ? ਕਿਉਂ? ਕਿਉਂਕਿ ਅੱਜ ਤੀਕਰਾਂ ਕਿਸੇ ਨੇ ਨੀਵਿਆਂ ਨੂੰ ਚੁੱਕਿਆ ਨਹੀਂ ਸੀ, ਆਪਣਾ ਭਾਈ ਸਭ ਤੋਂ ਪਹਿਲਾਂ ਜੇ ਕਿਸੇ ਨੇ ਭਰਾ ਬਣਾਇਆ। ਅੱਜ ਤਾਂ ਅਸੀਂ ਰਾਜਨੀਤੀ ਵਰਤਨੇ ਹਨ, ਚੋਣਾਂ ਵਾਲੇ ਦਿਨ ਆ ਨੀਵੀਂ ਜਾਤ ਵਾਲਿਆਂ ਦੇ ਨਿਆਣਿਆਂ ਨੂੰ ਚੁੱਕੀ ਜਾਣਗੇ, ਕਦੀ ਗੁਰਦੁਆਰੇ ਝਾੜੂ ਨਹੀਂ ਲਾਇਆ ਹੁੰਦਾ ਉਹਨਾਂ ਦੀਆਂ ਗਲੀਆਂ ਦਾ ਕੂੜਾ ਇਕੱਠਾ ਕਰੀ ਜਾਣਗੇ ਸਾਡੇ ਨੇਤਾ, ਗੁਰਦੁਆਰੇ ਨਹੀਂ ਝਾੜੂ ਲਾਣਗੇ, ਕਿਉਂਕਿ ਗੁਰਦੁਆਰੇ ਝਾੜੂ ਲਾਉਣ ਤੇ ਕਿਤੇ ਅਕਲ ਆ ਜਾਏ ਇਹਨਾਂ ਨੂੰ, ਗਲੀਆਂ ਚ ਲਾਣਗੇ ਖਲੋਤੇ, ਉਹਨਾਂ ਦਾ ਕੂੜਾ ਜਿਹੜਾ ਕੂੜਾ ਸਰਦੇ ਉਹਨਾਂ ਦਾ ਕੂੜਾ ਸੱਟਣ ਤੁਰ ਪੈਂਦੇ। ਆਦਮੀ ਵਿਚਾਰਾ ਕਿਉਂ ਕਿਹਾ? ਮੇਰਾ ਬਾਬਾ ਨਾਨਕ ਸੱਚਾ ਪਾਤਸ਼ਾਹ ਮਰਦਾਨੇ ਦੀ ਰਬਾਬ ਸੁਣੀ, ਤਾਰ ਸੁਣੀ ਤੇ ਇੱਕੋ ਗੱਲ ਕਹੀ, ਕਹਿਣ ਲੱਗੇ ਕੋਲ ਬੈਠੇ 10 ਸਾਲ ਵੱਡਾ ਸੀ ਮਰਦਾਨਾ ਬਾਬੇ ਨਾਨਕ ਤੋਂ, 48 ਸਾਲ ਉਹਨੇ ਰਬਾਬ ਵਜਾਈ। ਸ਼ਮਸ਼ੇਰ ਸਿੰਘ ਅਸ਼ੋਕ ਲਿਖਦੇ ਨੇ 52 ਸਾਲ ਵਰਦਾਈ, ਤੇ ਅਸਾਂ ਕੀ ਬਣਾਇਆ ਉਹਦੇ ਨਾਲ? ਉਹ 52 ਸਾਲ ਗੁਰੂ ਨਾਨਕ ਦੇ ਪਿੱਛੇ ਤੁਰਨ ਵਾਲਾ ਤੇ ਉਹਨੂੰ ਕਿਉਂ ਆਦਮੀ ਵਿਚਾਰਾ ਕਿਹਾ? ਜਦੋਂ ਕਹਿਣ ਲੱਗੇ ਮਰਦਾਨਿਆ ਤੈਨੂੰ ਰਾਗ ਦੀ ਸੂਝ ਹੈ, ਰਾਗ ਵਿੱਚ ਮਿਲਾ ਕੇ ਸ਼ਬਦ ਨੂੰ ਗਾ ਤੇਰਾ ਦੀਨ ਦੁਨੀ ਭਲਾ ਹੋ। ਅਸੀਂ ਭਾਵੇਂ ਅੱਜ ਕਹਿੰਦੇ ਹਾਂ ਰਾਗੀ, ਆ ਸਾਡੇ ਪ੍ਰਬੰਧਕਾਂ ਦਾ ਸੁਭਾਅ ਹੁੰਦਾ, ਸਾਰੇ ਨਹੀਂ 2% ਦਾ ਰਾਗੀ, ਉਹ ਗੁਰਮੁਖੋ ਇੱਥੇ ਰਾਗੀ ਨਹੀਂ, ਇੱਥੇ 2 ਸ਼ਬਦ ਨੇ ਰਬਾਬੀ ਤੇ ਕੀਰਤਨੀਆਂ। ਰਾਗੀ ਕੁਝ ਹੋਰ ਚੀਜ਼ ਹੈ, ਕੀਰਤਨੀਆਂ ਕੁਝ ਹੋਰ ਚੀਜ਼ ਹੈ। ਰਾਗ ਗਾਉਣ ਵਾਲਾ ਤਾਂ ਇਸ਼ਕ ਮਜਾਜੀ ਦੀਆਂ ਗਜ਼ਲਾਂ ਗਾਉਂਦਾ ਹੈ, ਪਰ ਚੇਤੇ ਰੱਖਿਓ ਰਾਗ ਵਿੱਚ ਸ਼ਬਦ ਗਾਉਣ ਵਾਲਾ ਰਾਗੀ ਨਹੀਂ, ਉਹ ਕੀਰਤਨੀਆਂ ਹੁੰਦਾ। ਉੱਥੇ ਰਬਾਬੀ ਵਰਤੇ, ਇਹ ਨਹੀਂ ਕਿਹਾ ਰਾਗੀ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਪ੍ਰਿੰਸੀਪਲ ਗੰਗਾ ਸਿੰਘ ਉਹਨਾਂ ਨੇ ਇੱਕ ਸ਼ਬਦ ਕਿਹਾ ਸੀ ਰਬਾਬੀ ਬਾਰੇ, ਉਹ ਕਹਿੰਦੇ ਨੇ ਮਰਦਾਨੇ ਦੀ ਰਬਾਬ ਦਾ ਬਦਲ ਨਹੀਂ ਪਰਤ ਕੇ ਲੱਭਣਾ, ਘੱਲ ਕੇ ਫਿਰੰਦੇ ਢਿੱਗ ਪੰਜਾਬੀ ਦੇ ਸ਼ਬਦ ਨੇ। رباب سی منگایا پہلاں آپ ہی سکھایا انہوں آندا نہ بجانا سی ہن آپ ہی سکھایا درد کی سی اصل وچوں رباب پہلاں بجاندا سی پر سبتاں کردا سی ججمانہ دیاں بابے نانک نے کہا نہیں او مردانیا تینوں راگ دی سوجے راگ وچ ملا کے شبد نو کہا تیرا دین دنی بھلا ہووے تے پھر ایک گل اگلی کہی کہن لگا بابا بچے بھکھے مرن گے تیرے نال تراں گا روٹی دا کیویں چلے گا میں کہنا گرو کے کیرتنیے گرو کے پرچارکا اس دن بابے نے کیا مردانے تو میرا پائی ہے میرا پرا میں کلا ایک ہاں میں تینوں اپنا پرا بنایا تو میرا پائی ہے تے دوجی گل چیتے رکھیں اج تو بعد کسے در تو منگنا نہیں میرا کر تیرا کر تے تیرا کر میرا کر ایڈا وڈا اچا رتبہ کوئی آنکھ ہے آدمی نانک بیچارا کہندے نے کل کے فرندے ٹگ رباب سی منگایا پہلا آپ ہی سکھایا اونوں آندا نہ بجانا سی چارے کنتی تار وجی جنگلی پہاڑی تھلی جنی سنی ہویا پا رہا آون نہ جانا سی سجن جائے ٹھگ جگ لودی جائے کابرہ نے بابر جائے جابرہ نے سنیا ترانا سی بابے دا ربابی رب آبی بھنی تار جی دی رب آبی رب درت پرماتما آبی درت پانی وہ دی تار سن کے تا سکے منا نو بھی رب نو ملدی پیاس پیدا ہو جاتی سی بابے دا ربابی رب آبی بھنی تار جی دی نام مردانہ جگ تار نے بہانا سی آدمی بچارا کنہ نے کیا ہوں انہاں نے جنہاں نوں پتہ لگا کہ بابا تا کہندا سب میں جوت جوت ہے سوئے تس دا چانن سب میں چانن کوئے کہن لگے اے انسان جے جس نے کہہ دتا نیچا اندر نیچ ذات نیچی ہوت نیچ نانک تن کے سنگ ساتھ وڈیاں شیو کیا ریس جتھے نیچ سنبھالین تتھے نظر تیری بخشیش کہن لگے اے آدمی بچارا ہے تیان دیا جے تین نام سماج نے دیتے تے آؤ میرے باپو دی فلاسفی رکھی نہیں اے کٹھور نہیں اے بے سوادی نہیں اگلا بچن سی نہیں لوگوں میں کی ہاں میں شبد ورتیا سی کی سی نہیں کہنا سی اونا لی کیا جاندہ ہے جڑے چلے جاندے نہیں میرا بابا آیا پر آ کے گیا نہیں تسی پوچھو گے کیوں نہیں گیا مینوں اس سادھو دے بچن اجے تیکرا چیتے نے ساری زندگی بندرا بن رادا بن کے نچدا رہا ہر مندر وچ کیرتن سنیا تے پرت کے اتھوں جوگا رہ گیا انہاں پوچھا کی انپو کیتے کہندا باقی سارے آئے اپنے اپنے سمے نال آ کے چلے گئے ارے بابا نانک آیا وہ گیا نہیں کیوں کہن لگا کیرتن دا روپ دھارن کر کے سنسار تے رہ گیا کیرتن دا روپ گرو نانک صاحب کی نے کوئی آکھ ہے پوتنا کو کہے بے تالا کوئی آکھ ہے آدمی نانک بیچارا پر بابا جی کہنے نے پیا دیوانہ شاہ کا میں دیوانہ کہاں کیڑا دیوانہ پو تیرا پانگ پیار کرن والا دیوانہ مستانہ پروانہ رب دے رنگ وچ رتیا کنٹیاں بدی چونکڑا مار کے رس مان دے تے مردانہ ایک دن شبد کہندا میں سمپورتا کر لگا مینوں بخش دیا جے ایک دن کہندا بابا اسانو ودا کر اپنے نالوں تیری میری نہیں نبھنی ہس کے کہن لگے وے مردانیا کیویں ساڈے نال رہے تاں سہی کہن لگا نہیں بابا نہیں تیری میری نبھنی نہیں ویکھو اس گرمکھ نے کی مانیا بابے کولوں کی دیکھیا پہلے پرمان سنے آپاں کہانگے رکھے سن نکھیں بابا جی کہن لگے میری تیرے اوپر بہت خوشی ہے مردانیا کہن لگا سبحان تیری خوشی نو اسانو ودیا کر اٹھ پے بان پکڑ کے نا نیتران وچ نیتر پا کے کہن لگے وے مردانیا کیویں رہویں ساڈے نال مردانہ رو پیا کہن لگے کیویں رہویں ساڈے نال کہن لگا بابا تو اتیت پرکھ ہے وس دی جائے نہیں اجاڑ اجاڑ چلیں تو پیڑاں وچ نہیں کھل جگن پاندا تو اتیت پرکھ ہے تو کیرتن کرنا ہے میں تیرے نال بولنا کیرتن کر کے کنا سما نیتر بند کر کے کسے رس نو ماننا ہے میں تیرے نال تاں رہاں گا جے کیرتن وچ مینوں اپنے ورگا سواد دے دے پیارے ہو پیا دیوانہ شاہ کا ہے اپنے ورگا باپو سواد دے،
دوجی کرپا کر مینو بھوک نہ لگے، تینو کنے کنے دن بھوک نہیں پیاس نہیں، مینو بھوک نہ لگے پیاس نہ لگے۔ تے ہاتھ جوڑ کے کہندا ہے میں تاں ایویں کردا ساں، مردانے دی تیرے تو بنا تھاں وی کیڑی ہے، تیرے تو بنا میرا کیڑا ہے۔ تے کہن لگا ایک کرپا کری، ایک واری مینو کہہ دے میرے کیتے ہوئے کرم نہ کدی وچار، کدی اے نہ کہیں فلاڑے دن تو آ بولیا سیں، میرے کرم نہ کدی وچاری۔ بابے نے کیا وے مردانیا تے پلی وست منگی، توں برہم نو پچھاتا، جتھے تیرا واسا اوتھے میرا واسا۔ پیاریو پیا دیوانہ شاہ کاخیں، او دیوانہ کیڑا سی؟ او باپو کہندا میں بنجارن رام کی، تیرا نام وکھر واپار جی۔ او باپو کہندا ساجن دیش ودیشی اڑے، صرف گرو نانک صاحب دی بانی ساں نیڑے دیندی، سار سنبھالے تن سجنا مند نین پرندی۔ او باپو کہندا رین ببیا بولیو میری مائی، لوچن تار للتا بل لاتی، ترس درسن پیاس رجائی، اپنے پیارے بن کھن رہ نہ سکوں، ایک کھن رہ نہ سکوں، بن ملے نیند نہ پائی۔ او باپو کیڑا دیوانہ سی، پو تیرا پانگ کھلڑی میرا چیت، میں دیوانہ پیا اتیت، کر کاسا درشن کی پوک، میں در مانگو نیتا نیت، تو درشن کی کروں سمائے، میں در مانگت پیکھیا پائے۔ شبد سمپورن کر دیا، دیوانے دی پرباشا سی، کوئی آکھے پوتنا کو کہے بے تالا، کوئی آکھے آدمی نانک بیچارا۔ کہن لگے پیا دیوانہ شاہ کا نانک بورانا، ہوں ہر بن اور نہ جانا، تو دیوانہ جانیے جا پے دیوانہ ہوئے، ایک ہی صاحب بارہ دوجا اور نہ جانا ہے کوئی، تو دیوانہ جانیے جا ایکا کار کمائے۔ کہن لگے حکم پچھانے خسم کا، دوجی اور سیان پکائے، تو دیوانہ جانیے جا صاحب ترے پیار۔ بابا نانک کیڑا دیوانہ سی، مندا جانے آپ کو اور پڑا، سنسار اے سی میرا بابا، ایک ہے میرا بابا، کہ مندا جانے آپ کو اور پڑا سنسار۔ او کریئر داس سچے بادشاہ کرپا کر، او دیوانگی بخش، تے او دیوانگی جڑی خوش و حواس والی ہے، نام امیوں دی بوند دے، سانو سمجھ پی جائے، انیاں کو بینتیاں پروان کریا جے۔ گرمخو رات دے دیوان وچ بینتی ہے کہ ود چڑھ کے آئیو، تے ایک میں بینتی کرانگا، پامنا بنا کے آئیو، آگمن کتھا شردا پامنا نال آپاں کرنی ہے، جتن کرانگے کینٹا سوا کینٹا، رات نو آپ دے درشن کیتے جان۔ واہ گرو جی کا خالصہ، واہ گرو۔